Tuhan Sri Wahe Guru Sahib Ji Surat Mahalla Pahala Jini Satu Guru Sevya Pyare तिनके साथ तरे तिना ठाकुना पाईया प्यारे अमरत रसन हरे जिनी सतगुरु सेवया प्यारे तिनके साथ तरे तिना ठाक ना पाईया प्यारे अमृत रसन हरे बूढ़े पारे पैदना प्यारे तारे नदर करे सलाहना प्यारे ती तेरी सलाह बिन बेहत पैदिया प्यारे कंदी पाए कहा सलाहना प्यारे ती तेरी सलाह बिन बेहत पै डुबिया प्यारे कंदी पाए कहा वाहेगुरु जी का खालसा
वाहेगुरु जी की फतेह। परम सम्मान योग गुरुद्वारा मंजी साहिब दीवान स्थान विखे श्री गुरु ग्रंथ साहिब सचे पातशाह महाराज जी दी पावन पवित्र हजूरी अंदर अमृत गुरबाणी कीर्तन आप जी श्रवण कर रहे से। अज अमृत वेले सतगुरु गुरु ग्रंथ साहिब महाराज जी ने हरिमंदर साहिब जी विखे प्रकाशमान होकर जो अमृत शब्द असानू हुक्म रूप बख्शिश किते ने इस अमृत शब्द के उच्चारण करता आदि गुरु जगत गुरु बाबा सब ते वड्डा दीन दुनिया का मालिक सतगुरु गुरु नानक साहब जी महाराज ने यह अमृत शब्द श्री गुरु ग्रंथ साहब जी दे राग सोरठ विच दर्ज है और सतगुरां ने इस अमृत शब्द नूं अष्टपदी दे रूप विच उच्चारण किया है। इस अमृत शब्द दियां 26 ਤੁਕਾਂ ਨੇ। ਇਸ ਵਿੱਚ 8 ਪਦੇ ਨੇ ਤੇ ਇਹ ਅਸ਼ਟਪਦੀ ਸਤਿਗੁਰਾਂ ਨੇ ਤੇ ਤੁਕੀ ਰੂਪ ਦੇ ਵਿੱਚ ਉਚਾਰਨ ਕੀਤੀ ਹੈ। ਇਸ ਦਾ ਮਤਲਬ ਕਿ ਇੱਕ ਇੱਕ ਪਦੇ ਦੇ ਵਿੱਚ ਮਹਾਰਾਜ ਨੇ 3-3 ਤੁਕਾਂ ਦਰਜ ਕੀਤੀਆਂ ਨੇ। ਇਸ ਬੇਨਤੀ ਨੂੰ ਆਪ ਆਰੰਭ ਵਿੱਚ ਥੋੜਾ ਜਿਹਾ ਸੁਣ ਲਿਓ ਕਿ ਕਈ ਸ਼ਬਦ ਐਸੇ ਨੇ ਜਿਹੜੇ ਇੱਕ ਤੁਕੇ ਦੀ, ਕਈ ਸ਼ਬਦ ਬਾਣੀ ਚ 2 ਤੁਕੇ ਨੇ, ਕਈ ਸ਼ਬਦ ਗੁਰਦੇਵ ਨੇ 3 ਤੁਕੀ ਇਸ ਦੇ ਰੂਪ ਉਚਾਰਨ ਕੀਤੇ ਨੇ, ਕੁਝ ਸ਼ਬਦ ਅੰਮ੍ਰਿਤ ਗੁਰਬਾਣੀ ਵਿੱਚ ਨੇ ਜਿਹੜੇ 4 ਤੁਕੇ ਵੀ ਨੇ। ਇਹ ਕਿਉਂ ਮੈਂ ਬੇਨਤੀ ਕਰਨ ਲੱਗਾ, ਕਿਉਂਕਿ ਜਿਹੜਾ ਪਦਾ ਹੈ ਉਹ 2 ਤੁਕਾਂ ਦਾ ਵੀ ਹੋ ਸਕਦਾ, ਉਹ 10 ਤੁਕਾਂ ਦਾ ਵੀ ਹੋ ਸਕਦਾ ਹੈ, ਉਹ 3 ਤੁਕਾਂ ਤੇ 4 ਤੁਕਾਂ ਦਾ ਵੀ ਹੋ ਸਕਦਾ। ਇਹਨੂੰ ਸੌਖਾ ਮਨ ਨੂੰ ਸਮਝਾਉਣ ਦੇ ਲਈ ਸੁਖਮਨੀ ਸਾਹਿਬ ਜੀ ਦਾ ਜਦੋਂ ਅਸੀਂ ਪਾਠ ਕਰਨੇ ਹਾਂ, ਸ਼ਲੋਕ ਤੋਂ ਬਾਅਦ ਅਸੀਂ ਸ਼ਬਦ ਪੜ੍ਹਨੇ ਹਾਂ ਅਸ਼ਟਪਦੀ, 24 ਸ਼ਲੋਕ ਨੇ ਤੇ 24 ਅਸ਼ਟਪਦੀਆਂ ਨੇ, ਪਰ ਸਤਿਗੁਰਾਂ ਨੇ ਹਰ ਸ਼ਲੋਕ ਦੇ ਥੱਲੇ ਜਿਹੜਾ ਸ਼ਬਦ ਦਿੱਤਾ ਉਹਨੂੰ ਅਸ਼ਟਪਦੀ ਕਿਹਾ। ਇਹਦਾ ਸਿੱਧਾ ਜਿਹਾ ਅਰਥ ਵੀ ਜਿਹੜੀ ਬਾਣੀ ਤੁਸੀਂ ਪੜ੍ਹਨ ਲੱਗੇ ਹੋ ਇਸ ਦੇ 8 ਪਦੇ ਨੇ, ਫਿਰ ਬੇਨਤੀ, ਪਰ ਇੱਕ ਇੱਕ ਪਦੇ ਦੇ ਵਿੱਚ ਸਤਿਗੁਰਾਂ ਨੇ 10-10 ਤੁਕਾਂ ਦਰਜ ਕੀਤੀਆਂ ਨੇ। ਪਦਾ ਇੱਕ ਹੈ ਤੇ ਤੁਕਾਂ ਉਹਦੇ ਵਿੱਚ 10 ਨੇ। ਇੱਕ ਇੱਕ ਅਸ਼ਟਪਦੀ ਵਿੱਚ ਸ਼ਲੋਕ ਵੱਖਰਾ ਹੈ ਤੇ 80-80 ਤੁਕਾਂ ਸਤਿਗੁਰਾਂ ਨੇ ਉਚਾਰਨ ਕੀਤੀਆਂ ਨੇ। ਪਦਾ ਜਿਹੜਾ ਹੈ ਉਹ ਤੁਕਾਂ ਦਾ ਸਮੂਹ ਹੁੰਦਾ ਹੈ। ਅੱਜ ਜਿਹੜੀ ਅਸ਼ਟਪਦੀ ਸਤਿਗੁਰਾਂ ਨੇ ਉਚਾਰਨ ਕੀਤੀ ਹੈ, ਇਸ ਅਸ਼ਟਪਦੀ ਦੇ ਇੱਕ ਇੱਕ ਪਦੇ ਦੇ ਵਿੱਚ ਸਤਿਗੁਰਾਂ ਨੇ 3-3 ਤੁਕਾਂ ਦਰਜ ਕੀਤੀਆਂ ਨੇ। ਇਹ 3 ਤੁਕੀ ਹੈ, ਇਸ ਵਿੱਚ 8 ਪਦੇ ਨੇ, ਇੱਕ ਪਦੇ ਵਿੱਚ 3-3 ਤੁਕਾਂ ਨੇ, ਤੇ ਇਹਦਾ ਮਤਲਬ 24 ਤੁਕਾਂ ਉਹ ਤਾਂ ਹੋ ਗਈਆਂ ਅਸ਼ਟਪਦੀ ਦੀਆਂ 8 ਪਦਿਆਂ ਦੀਆਂ, ਤੇ ਮੈਂ ਸ਼ਬਦ ਵਰਤਿਆ ਵੀ 26 ਤੁਕਾਂ ਨੇ ਇਸ ਵਿੱਚ, ਤੇ ਤੁਕ ਲਫ਼ਜ਼ ਸਨਮਾਨ ਯੋਗ ਹੈ ਕਿਉਂਕਿ ਗੁਰੂ ਗ੍ਰੰਥ ਸਾਹਿਬ ਵਿੱਚ ਇਹਦੀ ਦਾਤਾ ਜੀ ਨੇ ਵਰਤੋਂ ਕੀਤੀ ਹੈ। ਹੁਣ ਇਸ ਵਿੱਚ 8 ਪਦੇ, ਇੱਕ ਪਦੇ ਵਿੱਚ 3 ਤੁਕਾਂ, ਇੱਕ ਹੋ ਗਈਆਂ 24 ਤੁਕਾਂ, ਤੇ ਜਿਹੜੀਆਂ ਰਹਾਉ ਦੇ ਬਚਨ ਨੇ ਉਹ ਨੇ 2 ਤੁਕਾਂ। ਇਹਦਾ ਮਤਲਬ 24 ਤੁਕਾਂ ਤਾਂ 8 ਪਦਿਆਂ ਦੀਆਂ ਨੇ ਤੇ 2 ਤੁਕਾਂ ਜੋ ਨੇ ਉਹ ਸਤਿਗੁਰਾਂ ਨੇ ਰਹਾਉ ਦਾ ਜਿਹੜਾ ਅੰਮ੍ਰਿਤ ਬਚਨ ਹੈ ਉਹ 2 ਤੁਕਾਂ ਨੇ। ਇਹਦਾ ਮਤਲਬ ਸਾਰੀ ਅਸ਼ਟਪਦੀ ਵਿੱਚ ਰਹਾਉ ਸਮੇਤ ਸਤਿਗੁਰਾਂ ਨੇ 26 ਤੁਕਾਂ ਦਰਜ ਕੀਤੀਆਂ ਨੇ। ਆਓ ਦੂਜੀ ਗੱਲ, ਇਹ ਲੰਬੇਰਾ ਹੁਕਮ ਹੈ ਅੱਜ ਸਤਿਗੁਰੂ ਦਾ, ਪਰ ਆਪਾਂ ਯਤਨ ਕਰਨਾ ਹੈ ਕਿ ਸਭ ਤੋਂ ਜ਼ਿਆਦਾ ਇਹਦੇ ਅਰਥ ਭਾਵ ਵੱਲ ਆਪਣਾ ਖਿਆਲ ਰੱਖਣਾ ਹੈ। ਦੇਖੋ ਇਸ ਅਸ਼ਟਪਦੀ ਚ ਸਭ ਤੋਂ ਪਹਿਲਾਂ ਸਤਿਗੁਰੂ ਦੀ ਸਿਮਰਨ ਕਰਨ ਵਾਲੇ ਦਾ ਜ਼ਿਕਰ ਹੈ, ਉਸ ਤੋਂ ਬਾਅਦ ਪਰਮਾਤਮਾ ਦੀ ਸਿਫਤ ਸਲਾਹ ਦਾ ਜ਼ਿਕਰ ਹੈ, ਤੇ ਤੀਸਰਾ ਇਸ ਅਸ਼ਟਪਦੀ ਦੇ ਵਿੱਚ ਹੁਕਮ ਦੇ ਵਰਤਾਰੇ ਦਾ ਦਾਤਾ ਜੀ ਨੇ ਜ਼ਿਕਰ ਕੀਤਾ ਹੈ, ਸਤਿਗੁਰੂ, ਸਲੋਤਾ ਤੇ ਉਸ ਦਾ ਹੁਕਮ। ਇਹਨਾਂ 3 ਬਚਨਾਂ ਦੀ ਇਹ ਵਿਆਖਿਆ ਆਪਾਂ ਕਰਾਂਗੇ ਇਸ ਸ਼ਬਦ ਦੀ ਰੋਸ਼ਨੀ ਵਿੱਚ। ਇਹ ਆਰੰਭ ਵਿੱਚ ਥੋੜੀ ਜਿਹੀ ਤਾਂ ਬੇਨਤੀ ਕਰ ਦਿੱਤੀ ਕਿਉਂਕਿ ਮੈਨੂੰ ਪਤਾ ਹੈ ਕਿ ਵੈਸੇ ਤਾਂ ਸਤਿਗੁਰੂ ਦੀ ਇੰਨੀ ਬਖਸ਼ਿਸ਼ ਹੈ, ਕਈ ਸੱਜਣ ਐਸੇ ਵੀ ਮਿਲਦੇ ਨੇ, ਸੱਜਣ ਮਿਲਦੇ ਹੁੰਦੇ ਸਨ ਬਜ਼ੁਰਗ ਇੱਥੇ, ਮੈਂ ਨਾਂ ਤੋਂ ਨਹੀਂ ਜਾਣੂ, ਪਰ ਉਹ ਕਾਗਜ਼ ਉੱਤੇ ਜਿਤਨੇ ਹੁਕਮਨਾਮੇ ਸਾਲ 'ਚ ਆਉਂਦੇ ਨੇ ਨੋਟ ਕਰਦੇ ਸਨ, ਕਿਸ ਕਿਸ ਵਿਦਵਾਨ ਨੇ ਕਿੰਨਾ ਕਿੰਨਾ ਹੁਕਮਨਾਮਿਆਂ ਦੀ ਕਥਾ ਕੀਤੀ ਹੈ। ਉਹ 10 ਦਿਨ ਦੇ ਹੁੰਦੇ ਸਨ ਕਿ ਹਰ ਵਿਦਵਾਨ ਨੂੰ ਕਿ ਭਾਈ ਗੁਰਸਿੱਖਾ ਤੂੰ ਸਾਲ ਵਿੱਚ ਇੰਨੀ ਵਾਰੀ ਆਇਆ ਤੇ ਇਹਨਾਂ ਇਹਨਾਂ ਹੁਕਮਨਾਮਿਆਂ ਦੀ ਕਥਾ ਕੀਤੀ ਹੈ। ਮੈਂ ਸੋਚਣਾ ਕਿਤਨੀ ਉਹਨਾਂ ਦਾ ਸ਼ੌਂਕ ਹੈ ਗੁਰਬਾਣੀ ਦੀ ਇਸ ਪ੍ਰਤੀ। ਤੇ ਵੇਖੋ ਹੁਕਮ ਅਸੀਂ ਦਰਬਾਰ ਸਾਹਿਬ ਚੋਂ ਲਾਈਵ ਇਸ ਤੋਂ ਪਹਿਲਾਂ 2 ਵਾਰੀ ਸੁਣ ਚੁੱਕੇ ਹਾਂ ਕਿਉਂਕਿ ਪ੍ਰੋਗਰਾਮ ਚੈਨਲ ਤੇ ਚੱਲ ਰਿਹਾ,
ਪਹਿਲਾਂ ਅਸੀਂ ਹੁਕਮਨਾਮਾ ਸੁਣਦੇ ਹਾਂ ਅੰਮ੍ਰਿਤ ਵੇਲੇ ਜਦੋਂ ਪ੍ਰਕਾਸ਼ ਹੁੰਦਾ, ਦੂਸਰੀ ਵਾਰੀ ਉਹੀ ਹੁਕਮ ਆਸਾ ਕੀ ਵਾਰ ਦੀ ਸਮਾਪਤੀ ਤੋਂ ਬਾਅਦ ਅਰਦਾਸ ਕਰਕੇ ਫਿਰ ਸਿੰਘ ਸਾਹਿਬ ਜੀ ਲੈਂਦੇ ਆ, ਤੇ ਤੀਸਰੀ ਵਾਰੀ ਆਪ ਜੀ ਮੰਜੀ ਸਾਹਿਬ ਤੋਂ ਸੁਣਦੇ ਹੋ। ਮੇਰਾ ਖਿਆਲ ਜਿਹੜਾ ਸ਼ਬਦ ਤਿੰਨ ਵਾਰੀ ਸਿੱਖ ਦੇ ਕੰਨਾਂ ਵਿੱਚ ਪਏ ਉਹਦੀ ਵਿਚਾਰ ਹੋਵੇ, ਤੇ ਜੇ ਸੁਹਿਰਦਤਾ ਨਾਲ ਗੁਰਬਾਣੀ ਨੂੰ ਇਸ਼ਕ ਕਰੇ ਪਤਾ ਨਹੀਂ ਕਿੰਨੇ ਸ਼ਬਦ ਇਹਨੂੰ ਜ਼ਬਾਨੀ ਅਰਥ ਜੇਤੇ ਹੋ ਜਾ, ਕਿਉਂਕਿ ਇਹ ਸਤਿਗੁਰੂ ਸ਼ੌਂਕ ਬਖਸ਼ੇ ਤਾਂਖ ਹੈ। ਆਓ ਸਾਧ ਸੰਗਤ, ਆਪ ਜਿਤਨੇ ਹਜ਼ੂਰ ਦੇ ਚਰਨਾਂ ਵਿੱਚ ਉਪਸਥਿਤ ਹੋ, ਜਿਤਨੇ ਦੇਸ਼ ਵਿਦੇਸ਼ ਵਿੱਚ ਬੈਠੇ ਸੁਣ ਰਹੇ ਹੋ, ਇਹ ਮੈਂ ਲਫ਼ਜ਼ ਇਸ ਕਰਕੇ ਕਹਿਣਾ ਹੁੰਦਾ ਕਿਉਂਕਿ ਇਸ ਭਾਵੇਂ ਜਿਤਨਾ ਮਰਜ਼ੀ ਕੋਈ ਵਿਦਵਾਨ ਹੋਵੇ, ਕੀਰਤਨੀਆਂ ਹੋਵੇ, ਸੂਝਵਾਨ ਹੋਵੇ, ਪਰ ਇਸ ਗੱਲ ਨੂੰ ਜ਼ਿਹਨ 'ਚ ਰੱਖ ਕੇ ਚੱਲੀਏ ਕਿ ਜਿਹੜੀ ਸੰਗਤ ਸਾਹਮਣੇ ਬੈਠੀ ਹੈ ਭਾਵਨਾ ਵਾਲੀ, ਬਾਬਾ ਜੀ ਉਹਦੇ ਬਾਰੇ ਕਹਿੰਦੇ ਨੇ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ, ਸੰਗਤ ਵਿੱਚ ਪਰਮਾਤਮਾ ਦਾ ਨਿਵਾਸ ਹੈ, ਸੰਗਤ ਵਿੱਚ ਗੁਰੂ ਆਪ ਵਰਤਦਾ ਹੈ। ਇਸੇ ਕਰਕੇ ਬਾਬਾ ਜੀ ਨੇ ਕਰਤਾਰਪੁਰ ਸਰੀਰਕ ਚੋਲਾ ਤਿਆਗਣ ਲੱਗਿਆਂ, ਬਦਲ ਲੱਗਿਆਂ ਇਹ ਸ਼ਬਦ ਕਹਿ ਸਨ ਕਿ ਬਾਬਾ ਨਾ ਮੜੀ ਨਾ ਗੋੜ, ਕਿ ਗੁਰੂ ਨਾਨਕ ਸਾਹਿਬ ਨੂੰ ਕਬਰਾਂ ਵਿੱਚੋਂ ਸਮਾਧਾਂ ਵਿੱਚੋਂ ਨਾ ਲੱਭਿਓ, ਬਾਬਾ ਨਾ ਮੜੀ ਨਾ ਗੋੜ, ਗੁਰੂ ਅੰਗਦ ਕੇ ਹੀ ਇਹ ਮਾਂਗੇ। ਬਾਬਾ ਜੀ ਗੁਰੂ ਅੰਗਦ ਦੇਵ ਦੇ ਹਿਰਦੇ ਵਿੱਚ ਆਸਣ ਲਾ ਕੇ ਬੈਠ ਗਿਆ। ਇੱਕ ਗੱਲ ਉਸ ਇਤਿਹਾਸਕਾਰ ਨੇ ਹੋਰ ਕਹੀ, ਕਹਿਣ ਲੱਗੇ ਪੁੰਨ ਸਤ ਸੰਗਤ ਮੈਂ ਬਸਬੋ ਕਰੋ, ਇੱਕ ਗੁਰੂ ਅੰਗਦ ਦੇਵ ਦੇ ਹਿਰਦੇ ਵਿੱਚ, ਦੂਜਾ ਮੇਰਾ ਗੁਰੂ ਨਾਨਕ ਸਾਹਿਬ ਸਤ ਸੰਗਤ ਦੇ ਵਿੱਚ ਆਪ ਵਰਤਦਾ ਹੈ। ਇਸ ਕਰਕੇ ਸਾਧ ਸੰਗਤ ਆਪ ਜਿਤਨੇ ਵੀ ਜਿੱਥੇ ਵੀ ਬੈਠੇ ਹੋ ਅਸੀਸ ਬਖਸ਼ੋ, ਪਿਆਰ ਅਦਬ ਸਹਿਤ ਗੁਰੂ ਰਾਮਦਾਸ ਜੀ ਦੇ ਚਰਨਾਂ ਦਾ ਆਸਰਾ ਲਈਏ। ਸੱਚੇ ਪਾਤਸ਼ਾਹ ਆਪ ਹੀ ਅੰਦਰ ਦਾ ਟਿਕਾ, ਸ਼ਬਦ ਦਾ ਰਸ, ਪ੍ਰੇਮ ਭਾਵਨਾ ਦੀ ਦਾਤ ਬਖਸ਼ੋ, ਪਿਆਰ ਨਾਲ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹੇ ਗੁਰੂ ਜੀ, ਕਰੋ ਬਖਸ਼ਿਸ਼, ਫਿਰ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹੇ ਗੁਰੂ ਜੀ,
ਸਤਨਾਮ ਸ੍ਰੀ ਵਾਹੇ ਗੁਰੂ ਸਾਹਿਬ ਜੀ, ਸੁਰਤ ਮਹੱਲਾ ਪਹਿਲਾ।
ਸੁਰਤ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਰਾਗ ਹੈ। ਮਹੱਲਾ ਪਹਿਲਾ ਦਾ ਅਰਥ ਕਿ ਇਸ ਅੰਮ੍ਰਿਤ ਸ਼ਬਦ ਨੂੰ ਜੋ ਆਪ ਜੀ ਅੱਗੇ ਸਰਵਣ ਕਰਨ ਜਾ ਰਹੇ ਹੋ, ਇਸ ਅੰਮ੍ਰਿਤ ਸ਼ਬਦ ਦੇ ਉਚਾਰਨ ਕਰਤਾ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਆਦਿ ਗੁਰੂ ਹਨ,
ਜਿਨੇ ਸਤਿਗੁਰ ਸੇਵਿਆ ਪਿਆਰੇ,
ਜਿਨੀ ਸਤਿਗੁਰ ਸੇਵਿਆ ਪਿਆਰੇ। ਮੈਂ ਭਾਈ ਸਾਹਿਬ ਨੂੰ ਬੇਨਤੀ ਕੀਤੀ ਹੈ ਕਿ ਅਸੀਂ ਅੱਧੀ ਅੱਧੀ ਤੁਕ ਦਾ ਪਾਠ ਕਰ ਲਈਏ, ਕਿਉਂਕਿ ਅਰਥ ਸੁਖੈਣ ਹੋ ਜਾਣਗੇ ਸਮਝਣੇ ਵੀ ਤੇ ਕਰਨੇ ਵੀ। ਮਹਾਰਾਜ ਇਸ ਦੀ ਆਰੰਭਤਾ ਕਰਦੇ ਨੇ, ਜਿੰਨੀ ਸਤਿਗੁਰ ਸੇਵਿਆ ਪਿਆਰੇ, ਜਿੰਨੀ ਦਾ ਅਰਥ ਹੈ ਜਿਨ੍ਹਾਂ ਨੇ, ਸਤਿਗੁਰ ਦਾ ਅਰਥ ਹੈ ਸੱਚਾ ਗੁਰੂ, ਸੇਵਿਆ ਦਾ ਅਰਥ ਹੈ ਉਸ ਨੂੰ ਯਾਦ ਕੀਤਾ, ਉਹਦਾ ਸਿਮਰਨ ਕੀਤਾ, ਉਹਦੀ ਸੇਵਾ ਕੀਤੀ, ਸਤਿਗੁਰੂ ਦਾ ਚਿੰਤਨ ਕੀਤਾ। ਜਿਨ੍ਹਾਂ ਨੇ ਸਤਿਗੁਰੂ ਨੂੰ ਸੇਵਿਆ ਕਹਿ, ਤੇ ਅਗਲਾ ਸ਼ਬਦ ਵੇਦੇ ਵਿੱਚ ਕਹਿ ਪਿਆਰੇ, ਜਿੰਨੀ ਸਤਿਗੁਰ ਸੇਵਿਆ ਪਿਆਰੇ, ਅਰਥ ਇਹਦੇ ਇਉਂ ਕਰੀਏ, ਹੇ ਪਿਆਰੇ ਜਿਨ੍ਹਾਂ ਨੇ ਸੱਚੇ ਸਤਿਗੁਰੂ ਦਾ ਸਿਮਰਨ ਕੀਤਾ, ਸੱਚੇ ਸਤਿਗੁਰੂ ਦਾ ਚਿੰਤਨ ਕੀਤਾ ਹੈ,
ਜਿਨਕੇ ਸਾਥ ਤਰੇ।
ਇਹ ਪਹਿਲੀ ਤੁਕ ਸੰਪੂਰਨ ਹੁੰਦੀ ਹੈ, ਤਿੰਨ ਕੇ ਸਾਥ ਤਰੇ। ਫਿਰ ਇਸ ਨੂੰ ਧਿਆਨ ਨਾਲ ਬੇਨਤੀ ਸੁਣਿਓ, ਜਿੰਨੀ ਸਤਿਗੁਰ ਸੇਵਿਆ ਪਿਆਰੇ, ਜਿਨ੍ਹਾਂ ਨੇ ਪਿਆਰੇ ਸਤਿਗੁਰੂ ਨੂੰ ਸਿਮਰਿਆ ਹੈ, ਤਿੰਨ ਕੇ ਉਹਨਾਂ ਦੇ, ਤਿੰਨ ਕੇ ਦਾ ਅਰਥ ਉਹਨਾਂ ਦੇ ਜਿਨ੍ਹਾਂ ਸਿਮਰਿਆ ਹੈ। ਸਾਥ, ਸਾਥ ਦਾ ਅਰਥ ਤੇ ਸੰਗੀ, ਆਪਾਂ ਸ਼ਬਦ ਵਰਤਨੇ ਫਲਾਣਾ ਮੇਰੇ ਸਾਥ ਸੀ, ਸਾਥ ਦਾ ਅਰਥ ਕਰਾਂਗੇ ਸਾਥੀ, ਨਾਲ ਰਹਿਣ ਵਾਲੇ। ਜਿਨ੍ਹਾਂ ਨੇ ستگرو نو سمریا کہ پیارے انہاں سمرن کرن والیاں دا جنہاں نے ساتھ کیتا جنہاں نے سنگت کیتی انہاں دا میل ملاپ سی جنہاں نال گرو نانک صاحب اج بخشش کر دیا جنہاں نے ست گرو نو سیویا انہاں سمرن کرن والیاں دا جنہاں نے ساتھ کیتا جنہاں نے سنگت کیتی تن کے سنگ ترے مہاراج کہندے نے واہگرو انہاں دے ساتھ کر کے او جڑے سجن نے اس بھو ساگر تو تر گئے کھن
تنا ٹھاک نا پائیے پیارے
ہن اگلا بچن تنا ٹھاک نا پائیے پیارے تنا دا ارتھ جنی ستگر سیویا کیونکہ او انہاں دے ارتھ آپاں کر رہے ہیں جنہاں نے ستگرو نو سیویا انہاں دا ساتھ کرن والے او بھو ساگر تو تر گئے دوجی گل انہاں دے رستے وچ ٹھاک ٹھاک دا ارتھ ہوندا رکاوٹ جنہاں نے سمرن کیتا ہے انہاں دے رستے وچ کوئی وی رکاوٹ نہیں آ سکدی سچ اے انہاں دا کوئی راہ نہیں روک سکدا نہ اس سنسار وچ وکار انہاں نوں ٹھاک پا سکدے کام کرودھ لوہ موہ اہنکار انہاں دے سرت دے راہ وچ نہیں اٹکا بن سکدے تے سچ جنہاں نے ستگرو نوں سیویا پار برہم دی درگاہ وچ بھی انہاں دا کوئی دروازہ انہاں دا رستہ کوئی بھی نہیں روک سکدا انہاں نوں کوئی ٹھاک پا ہی نہیں سکدا جنہاں نے پرماتما دا سمرن کیتا ست گرو نوں سیویا ہے
امرت رسن ہرے
امرت رسن ہرے اے دوسری تک سمپورن ہو گئی امرت دا ارتھ ہے نام امرت آپ جی نوں پتا ہے جڑے گربانی دے کھوجی سجن ہو کہ گربانی وچ ایک ایک شبد جیڑا ہے کئی واری اچارن او دا ایک ہوندا ہے پر ارتھ او بہو رکھدا ہے جویں ہن شبد ہے کہ امرت رسن خرے بنتی کرن شبد ہے امرت ایتھے امرت دا ارتھ داس نے کیتا ہے نام امرت انج جے اکھری ارتھ امرت دا کریے تے سگڑ ودوان ارتھ کر دیا کہ مرت دے اگیتر ایڑا لگا ہے اتے ٹپی ہے امرت پھر بنتی مرت ایڑا اگیتر اتے ٹپی امرت مرت دا لفظی ارتھ ہے مرتیو موت تے جدو ستگرو نے اس شبد دی بنتر بنائی کہ امرت ادا ارتھ ہو گیا کہ مرتیو تو رہت ہن اشلفظی ارتھ یہ بھی نے امرت دا ارتھ کھان والے پدارتھ بھی نے صرف دو چار ارتھ داس بنتی کر دے گا کہ ایک اسی پاٹھ کرنے ہاں جے پرساد چھتی امرت کھاہیں تس ٹھاکر کو رکھ من ماہیں ایتھے امرت دا لفظی ارتھ ہے کہ آ بھوجن پکوان بانی چک پاٹھ ہوندا ہے جی جے مک پانچو امرت کھائے بھگت کبیر جی اتے چھتی نہیں کیا اتے پنج کیا دودھ دہی گھو آدک مشری کھنڈ میں بنتی کرا یہ میٹھے پدارتھ اتے لفظ امرت ارتھ مٹھاس کران گے گربانی چ امرت بچن ہوں کہ سوئن کٹوری امرت بھری اتے امرت دا ارتھ میٹھا نہیں اتے امرت دا ارتھ بدل گیا دودھ دی جویں بانی چ بچن کہ پشو ملے چنگیائیاں کھڑ کھاویں امرت دے پشو دودھ دیندا ککھ کھا کے ایک شبد دے دیکھو ارتھ کنے بدلدے پئے اس تو اگے بانی چ بچن ہوندا ہے امرت نام ندھان ہے مل پیو پائی اوتھے امرت دا ارتھ نام ایک بانی چ بچن ہوندا ہے امرت تیریاں بانیاں تیریاں بھگتاں ہردے سمانیاں اوتھے امرت شبد بانی نال آیا امرت بانی ہر ہر تیری اوتھے امرت شبد بانی لکھ اسی طرح میرے کہن تو مراد امرت شبد اچارن ایک ہے پر یہ بہو ارتھاں وچ گرو جی نے یہ لیا ہے پر ہر امرت شبد دے ارتھ تا سمجھ پین گے جے اسی امرت شبد دی ورتوں والی تک بولاں گے تا جے کلے کہاں جی امرت شبد دے ارتھ دسو بانی چ ٹھیک ہے کتھا وچار والا کہہ دے گا بھی اس اس ارتھ وچ آیا ہے پر ایتھے ستگرو جی بچن کر رہے ہیں کہ جنہاں نے ستگرو نوں سیویا ਉਹਨਾਂ ਦੀ ਸੰਗਤ ਕਰਨ ਵਾਲੇ ਵੀ ਤਰ ਗਏ, ਉਹਨਾਂ ਨੂੰ ਪਰਮਾਤਮਾ ਦੀ ਦਰਗਾਹ ਵਿੱਚ ਕੋਈ ਰੋਕਣ ਵਾਲਾ ਨਹੀਂ। ਤੇ ਨਾਲ ਸ਼ਬਦ ਕਿਹਾ ਉਹਨਾਂ ਦੀ ਰਸਨਾ ਉੱਪਰ, ਇਹ ਸ਼ਬਦ ਅੱਗੇ ਆਇਆ ਰਸਨ ਖਰੇ, ਅੰਮ੍ਰਿਤ ਰਸਨ ਖਰੇ। ਹੁਣ ਖਰੇ ਦਾ ਅਰਥ ਹੈ ਖਰੀ, ਅੰਮ੍ਰਿਤ ਦੇ ਅਰਥ ਮੈਂ ਇਹ ਕੀਤੇ ਆ ਜਿੰਨੀ ਕੁ ਦਾਤੇ ਸੋਝੀ ਦਿੱਤੀ ਨਾਮ ਅੰਮ੍ਰਿਤ, ਖਰੀ ਦਾ ਨਾਮ ਅੰਮ੍ਰਿਤ ਉਹਨਾਂ ਗੁਰਮੁਖਾਂ ਦੀ ਰਸਨਾ ਉੱਤੇ ਵਸ ਗਿਆ ਜਿਨ੍ਹਾਂ ਨੇ ਸਤਿਗੁਰੂ ਨੂੰ ਸੇਵਿਆ ਹੈ। ਇਹ ਦੋ ਤੁਕਾਂ ਦੇ ਇਹ ਅਰਥ ਹਨ।
ਬੂਢੇ ਭਾਰੇ ਭੈ ਬਿਨਾ ਪਿਆਰੇ,
ਬੂਢੇ ਭਾਰੇ ਭੈ ਬਿਨਾ ਪਿਆਰੇ, ਸਿਰਫ ਮੈਂ ਪਹਿਲੇ ਪਦੇ ਜਿਹੜੇ ਅਖਰੀ ਅਰਥ ਕਰ ਰਿਹਾ ਵਿਆਖਿਆ ਨਹੀਂ। ਬੂਢੇ ਭਾਰੇ ਭੈ ਬਿਨਾ ਪਿਆਰੇ, ਬੂਢੇ ਦਾ ਲਫ਼ਜ਼ੀ ਅਰਥ ਹੈ ਡੁੱਬਣਾ। ਮੈਨੂੰ ਪਤਾ ਸੀ ਜੇ ਥੋੜਾ ਜਿਹਾ ਹੋਰ ਬੋਲਾਂਗੇ ਤੇ ਬੁੱਢਾ ਅਰਥ ਵੀ ਬਣ ਸਕਦਾ, ਇੱਥੇ ਬੁੱਢੇ ਦਾ ਅਰਥ ਹੈ ਡੁੱਬ ਗਏ, ਡੁੱਬਣਾ। ਭਾਰੇ ਜਿਨ੍ਹਾਂ ਦਾ ਵੇਟ ਜ਼ਿਆਦਾ ਸੀ, ਜਿਨ੍ਹਾਂ ਦਾ ਭਾਰ ਜ਼ਿਆਦਾ ਸੀ, ਉਹ ਡੁੱਬ ਗਏ। ਪਰ ਕਿਵੇਂ? ਭੈ ਬਿਨਾ ਪਿਆਰੇ, ਇੱਥੇ ਭੈ ਦਾ ਲਫ਼ਜ਼ੀ ਅਰਥ ਡਰ ਹੈ, ਪਰ ਇਸ ਡਰ ਦਾ ਅਰਥ ਪਰਮਾਤਮਾ ਦਾ ਡਰ ਹੈ, ਪਰਮਾਤਮਾ ਦਾ ਨਿਰਮਲ ਪੋ। ਅੱਗੇ ਆਪਾਂ ਦੇਖਾਂਗੇ ਭੈ ਸ਼ਬਦ ਫਿਰ ਆਉਣਾ, ਪਰ ਉੱਥੇ ਭੈ ਦਾ ਅਰਥ ਦੁਨੀਆਂ ਦਾ ਡਰ ਬਣ ਜਾਏਗਾ। ਉਹ ਬੰਦੇ ਜਿਹੜੇ ਭਾਰੇ ਸਨ ਉਹ ਸਾਰ ਸੰਸਾਰ ਸਮੁੰਦਰ ਵਿੱਚ ਡੁੱਬ ਗਏ। ਭਾਰੇ ਕਿਵੇਂ ਜੀ? ਆ ਸਰੀਰਕ ਵੇਟ ਨਹੀਂ, ਜਿਨ੍ਹਾਂ ਨੇ ਆਪਣੇ ਸਰੀਰ ਦੇ ਨਾਲ ਵਾਸ਼ਨਾਵਾਂ ਬੰਨੀਆਂ ਹੋਈਆਂ ਨੇ, ਉਹ ਬੰਦੇ ਵਾਸ਼ਨਾ ਦਾ ਭਾਰ ਚੁੱਕਣ ਵਾਲੇ। ਸੱਚ ਇਹ ਵੀ ਉਹ ਸੰਸਾਰ ਵਿੱਚ ਪਿਆਰੇ ਡੁੱਬ ਗਏ, ਤੇ ਕਿਵੇਂ ਡੁੱਬ ਗਏ? ਭੈ ਬਿਨਾ ਪਿਆਰੇ, ਉਹਨਾਂ ਦੇ ਮਨ ਵਿੱਚ ਪਰਮਾਤਮਾ ਦਾ ਰੰਚਕ ਮਾਤਰ ਵੀ ਭੈ ਨਹੀਂ, ਪਰਮਾਤਮਾ ਦਾ ਭੈ ਨਹੀਂ। ਭੈ ਤੋਂ ਬਿਨਾਂ ਹੰਕਾਰ ਦੀਆਂ ਪੰਡਾਂ ਚੁੱਕੀਆਂ ਹੋਈਆਂ ਉਹ ਬੰਦੇ ਇਸ ਭਵ ਸਾਗਰ ਵਿੱਚ ਡੁੱਬ ਗਏ ਹਨ।
ਤਾਰੇ ਨਦਰ ਕਰੇ,
ਹਾਂ ਉਹ ਭਾਰੇ ਬੰਦੇ ਡੁੱਬ ਰਹੇ ਨੇ ਭੈ ਤੋਂ ਬਿਨਾਂ, ਅਦਬ ਤੋਂ ਬਿਨਾਂ। ਤਾਰੇ ਨਦਰ ਕਰੇ, ਪਰ ਜੇ ਪਾਰ ਬ੍ਰਹਮ ਪਰਮੇਸ਼ਵਰ ਜੀ ਆਪ ਜੀ ਦੀ ਨਦਰ ਹੋ ਜਾਏ, ਜਿਹੜੇ ਬੰਦੇ ਡੁੱਬ ਰਹੇ ਨੇ ਤੇਰੀ ਨਦਰ ਉਹਨਾਂ ਵਕਾਰੀਆਂ ਨੂੰ ਭਾਰੀਆਂ ਨੂੰ ਭਵ ਸਾਗਰ ਤੋਂ ਪਾਰ ਕਰ ਦਿੰਦੀ ਹੈ। ਇਹ ਸਤਿਗੁਰਾਂ ਨੇ ਪਹਿਲਾ ਪਦਾ ਜਿਹੜਾ ਬਖਸ਼ਿਸ਼ ਕੀਤਾ, ਇਹਦੀ ਸਮੇਂ ਅਨੁਸਾਰ ਥੋੜੀ ਜਿਹੀ ਵਿਆਖਿਆ ਆਪਾਂ ਕਰ ਲੈਂਦੇ ਹਾਂ ਗੁਰੂ ਨਾਨਕ ਸਾਹਿਬ ਦੀ ਅਸੀਸ ਨਾਲ। ਪਹਿਲੇ ਪਦੇ ਦੀਆਂ ਤਿੰਨ ਤੁਕਾਂ ਚ ਮਹਾਰਾਜ ਜੀ ਨੇ ਕਿਹਾ ਜਿਨ੍ਹਾਂ ਨੇ ਸਤਿਗੁਰੂ ਨੂੰ ਸੇਵਿਆ ਉਹਨਾਂ ਦੇ ਸਾਥੀ ਵੀ ਤਰ ਗਏ। ਦੂਸਰਾ ਬਚਨ ਨਾਲ ਕੀਤਾ ਕਿ ਉਹਨਾਂ ਦੀ ਰਸਨਾ ਉੱਤੇ ਖਰੀ ਦਾ ਨਾਮ ਵਸ ਗਿਆ, ਉਹਨਾਂ ਦੇ ਉੱਤੇ ਪਰਮਾਤਮਾ ਦੀ ਬਖਸ਼ਿਸ਼ ਹੋਈ। ਪਰ ਨਾਲ ਕਿਹਾ ਵੀ ਜਿਹੜੇ ਬੰਦੇ ਵਾਸ਼ਨਾ ਵਿੱਚ ਗਲਤਾਨ ਨੇ ਉਹਨਾਂ ਉੱਪਰ ਨਦਰ ਹੋ ਜਾਏ, ਗੁਰੂ ਪਰਮਾਤਮਾ ਡੁੱਬਦਿਆਂ ਨੂੰ ਵੀ ਪਾਰ ਕਰ ਦਿੰਦਾ ਹੈ। ਇਹ ਇਹੀ ਅਸੀਂ ਬਚਨ ਪੜ੍ਹੇ ਨਾ। ਸਭ ਤੋਂ ਪਹਿਲਾਂ ਮੈਂ ਅਰਜ਼ ਕਰਾਂਗਾ, ਸਤਿਗੁਰੂ ਲਫ਼ਜ਼ ਗੁਰੂ ਗ੍ਰੰਥ ਸਾਹਿਬ ਵਿੱਚ ਬਹੁਤ ਵਾਰੀ ਵਰਤਿਆ ਗਿਆ ਹੈ, ਭਗਤ ਸਾਹਿਬਾਨਾਂ ਨੇ ਵੀ ਵਰਤਿਆ, ਗੁਰੂ ਸਾਹਿਬਾਨ ਜੀ ਨੇ ਵੀ ਵਰਤਿਆ। ਹੁਣ ਸਤਿਗੁਰੂ ਦੇ ਜਿਹੜੇ ਲਫ਼ਜ਼ੀ ਅਰਥ ਨੇ, ਕੋਸ਼ਗਤ ਅਰਥ ਨੇ, ਉਹ ਸਿੱਧੇ ਅਰਥ ਨੇ ਜੀ। ਸੱਚਾ ਗੁਰੂ, ਸਤ ਦਾ ਅਰਥ ਸੱਚਾ ਤੇ ਗੁਰ ਦਾ ਅਰਥ ਅਸੀਂ ਗੁਰੂ ਕਰਦੇ, ਸੱਚਾ ਗੁਰੂ। ਪਰ ਗੁਰੂ ਗ੍ਰੰਥ ਸਾਹਿਬ ਵਿੱਚ ਮੈਂ ਸ਼ਾਇਦ ਕੱਲ੍ਹ ਕੇ ਪਰਸੋਂ ਕਿਹਾ ਸੀ ਕਿ ਲਫ਼ਜ਼ੀ ਅਰਥ ਲੱਭਣ ਦੀ ਥਾਂ ਜਦੋਂ ਅਸੀਂ ਪਰਿਭਾਸ਼ਾ ਲੱਭਾਂਗੇ ਤੇ ਸਤਿਗੁਰੂ ਸਾਨੂੰ ਬਾਣੀ ਚੋਂ ਬਖਸ਼ਿਸ਼ ਕਰ ਦੇਣਗੇ। ਹੁਣ ਬਾਣੀ ਚ ਇਹ ਸ਼ਬਦ ਆਇਆ ਸਤਿਗੁਰੂ, ਤੇ ਮਹਾਰਾਜ ਸਤਿਗੁਰੂ ਕੌਣ ਹੈ? ਲਫ਼ਜ਼ੀ ਅਰਥ ਨੇ ਸੱਚਾ ਗੁਰੂ, ਤੇ ਮਹਾਰਾਜ ਕਹਿੰਦੇ ਨਾਨਕ ਸਤਿਗੁਰ ਐਸਾ ਜਾਣੀਏ ਜੋ ਸਭ ਸੈ ਲੈ ਮਿਲਾਏ ਜੀਓ। ਸੁਖਮਨੀ ਸਾਹਿਬ ਚ ਗੁਰਦੇਵ ਬਚਨ ਕਰਦਿਆ ਸਤ ਪੁਰਖ ਜਿਨ ਜਾਣਿਆ, ਸਤਿਗੁਰ ਤਿਸ ਕਾ ਨਾਮ, ਜਿਸ ਨੇ ਸਤ ਪੁਰਖ ਨੂੰ, ਅਕਾਲ ਪੁਰਖ ਨੂੰ, ਪਰਮਾਤਮਾ ਨੂੰ ਜਾਣ ਲਿਆ, ਜਿਹਨੂੰ ਗੁਰ ਪਰਮੇਸ਼ਰ ਸ਼ਬਦ ਵਰਤੀਏ, ਸਤ ਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਮ, ਉਸੀ ਕਾ ਨਾਮ ਸਤਿਗੁਰੂ ਹੈ ਜਿਨਨੇ ਸਤ ਪੁਰਖ ਸਤ ਪਰਮੇਸ਼ਵਰ ਨੂੰ ਜਾਣ ਲਿਆ, ਤਿਸ ਕੈ ਸੰਗ ਸਿੱਖ ਉਧਰ ਹੈ ਨਾਨਕ ਹਰ ਗੁਣ ਗਾਓ। ਉਹਦੀ ਸੰਗਤ ਕਰਕੇ ਸਿੱਖਾਂ ਦਾ ਵੀ ਪਾਰ ਉਤਾਰਾ ਹੋ ਜਾਂਦਾ ਹੈ। ਆਪ ਨੂੰ ਬੇਨਤੀ ਹੈ, ਸਤਿਗੁਰੂ ਗੁਰੂ ਨਾਨਕ ਸਾਹਿਬ ਗੁਰੂ ਲਫ਼ਜ਼ ਬਹੁਤ ਵਾਰੀ ਵਰਤਦੇ ਆ, ਤੇ ਜਿਸ ਦਿਨ ਪਰਸੋਂ ਹੁਕਮ ਆਇਆ ਸੀ ਜੀ اس دن سے جیو ڈرتا ہے اپنا کیسے او کری پکار. اس تو پہلا منگل وچ گر پرساد سی تے اپارت کیتے سن گر پرساد دا ارتھ گرو دی کرپا. گرو نانک صاحب بڑی بڑی اپنے لئی وی شبد وردے نے سمبودن کر کے سات گرو لئی اپنے ولوں جویں پنجویں پوڑی جپجی صاحب دی اس دیاں اخیرلیاں تکاں نے جے خاؤں جانا آکھاں ناہی کہنا کتھن نہ جائی گرا ایک دے بجائی. واہگرو اے گرا یہ ارتھ ہو گیا ہے ستگرو ایک گل مینو سمجھا دیو. گرا ایک دے بجائی سبنا جیاں کا ایک داتا سو میں وسر نہ جائی. ایتھے شبد گرو جی نے گرا ورتیا. اس تو بعد بانی چ جدو پہلا راگ پڑھنے سری راگ گرو گرنتھ صاحب ترتیب انسار پہلا راگ سری راگ ہے. سری راگ دیاں رہاؤ دیاں دو تکاں نے ہر بن جیو جل بل جاؤ میں اپنا گر پوچھ دیکھیا. گرو نانک صاحب بچن کر رہے میں اپنا گر پوچھ دیکھیا ابر ناہی تھا ہوں. میں اپنے گرو تو پوچھ کے آیا کہ پرماتما دے نام تو بنا اندر دا ساڑا مک نہیں سکتا. گرمکھو تھوڑا جا ادھر دھیان دیا جس لفظ وال کیونکہ من چاہے گا ستگرو کینوں کہہ رہے ہیں کہ گرا ایک دے بجائی میں اپنا گر پوچھ دیکھیا. کیونکہ کئی بری سوچ ملتا ہے کوئی کنٹروورسی بات نہیں کر رہا. کئی بندے ایسے دیکھے آ سوچ ملے آ لکھت کئی ملے آ کہ گرو نانک صاحب دا گرو کون ہے. یہ سوال ہے کئی دا کہ گرو نانک صاحب دا ستگرو. گرمکھو ایک بینتی کرا اسی کسے بھی دوجے مت دے گرنتھ نو بعد وچ دیکھیے پہلا خود گرو نانک صاحب دے اپنے بچنان دیکھیے. اسی دوجے دے گرنتھ نو پروان نہیں کرانگے. جو گرو اپنے بارے گرو نانک صاحب کہندے ساڈے لئی پرمانک وہ ہی ہے. مہاراج کی کہندے آ گرو بارے؟ ایک تو انہاں دا بچن ہے اپرمپر پار برہم پرمیشر نانک گر ملیا سوئی جیو. پھر سنو اپرمپر پار برہم پرمیشور گرو نانک صاحب نے اپنا گرو پار برہم پرمیشور نو منیا. دوجی گل ایک جگہ تے پرشن جڑا سب نو تانوں شبد چیتے وے کہ سدھ سوال کر دیا تیرا کون گرو جس کا تو چیلا. میں اس کر کے گرمکھو لائیو چ بینتی کر رہا کہ عام سنگت نو جنہاں نے بانی نہیں پڑھی انہاں نو پلیکھے چ کئی بندے پاندے آ کہ فلانا بندہ جڑا سی وہ گرو نانک صاحب دا گرو سی. ہن سیدھا کوشچن ہے سیدھا دا تیرا کون گرو جس کا تو چیلا. تیرے گرو کا نام کیا ہے جس نے تسی چیلے ہو. بابا جی پتا کی اتر دیندے ہیں تم سب نو پتا ہے. مہاراج کہندے نے پون ارمب ست گر مت ویلا شبد گرو سرت تن چیلا. اتے شبد گرو مہاراج جی نے برتیا ہے. اگلی بینتی ایک ہور کر دیا مہاراج انہاں بارے اسی چلو روز گل کر رہے ہیں. پتا نہیں اب کی ست گرو حکم بھی گرو نانک صاحب مہاراج جی دے دو دن بخشش ہو گیا انہاں دی رچنا چنہ دی بانی چ. ہرمندر صاحب آپ جی ہن کیرتن سن دے ہو. چلو پرمیشور دی بڑی دیا ہے بہت سنگت ہرمندر صاحب نمسکار کر دی اشنان پان کر دیا گرو صاحب دے چرنا چ سیوا کر دیا. آپ نو سب نو پتا ہے کہ دس پاتشاہیاں دے جنے دہاڑے ہوندے آ انہاں سارے دہاڑیاں دی ارداس ہرمندر صاحب ہوندی ہے دساں پاتشاہیاں دی. جنے گرو صاحب جی دے آگمن دہاڑے دی ارداس ہوندی ارداسی صاحب کردے. جس گرو صاحب دا گرگدی دہاڑا ہوندا او دی وی ارداس ہوندی. تیسرا ہرمندر صاحب اندر جس گرو صاحبان دا جوتی جوت سماون دس ہوں اس ستگرو دی وی ارداس ہوں. گرو انگد دیو جی تو لے کے تن گرو گوبند سنگھ جی تک نو گرو صاحبان دیاں تین ارداساں اسی ہرمندر صاحب انہاں تین دہاڑیاں نال سال بھی سننے ہیں کہ مہاراج جی دا آگمن پرب نو گرو صاحبان دا جس دن گرگدی تے بیٹھے اس دن دا. تے اگلی بینتی میں کراں اسی جوتی جوت سماون دیوس بھی سننے. پر گرمکھو گرو نانک صاحب مہاراج جی نے جنہ دیا صرف دو ارداساں ہندیاں نے، ایک حضور دے آگمن دی ہندی ہے تے دوسری گرو نانک صاحب دے جوتی جوت سماون دی ہندی ہے. پر کدی گرو نانک صاحب دی گرگدی دی ارداس سنی جی کتے؟ میری بینتی ہوں پھر سنو دوبارہ، لینے پائی نانکو دینی امرداس کر آئی ہے. لینا جی نو گرو نانک صاحب تو گدی ملی، پر میں بینتی کرا جدو اسی پاٹ کران گے اس بھی سانو ملے گا. جوت روپ ہر آپ گرو نانک کہایو تانتے انگد پیو تات چو تات ملایو، انگد کرپا تار امر صدگر تھرکیو، امر داس امرت شتر گر رام دیو. پر گرو نانک صاحب دا کدی کسے گردوارے چ گرگدی دن نہیں منایا جاتا. گرو انگد صاحب دا میں پھر بینتی کرا، گرو انگد صاحب تے دسمیش گرو تک نو گرو صاحبانا دے منانے ہاں، پر گرو نانک صاحب دا کیوں نہیں منایا جاتا؟ کیونکہ گرو نانک نو کسے نے مرت منڈل وچ گدی نہیں دتی. گرو نانک صاحب تر درگاہ تو گرو بن کے آئے، اسے کر کے اسی پاٹ کرنے ست گرو نانک پرگٹیا. کل تارن گرو نانک آیا، میں اس کر کے آپ نو بینتی کیتی بھی اس گل تو سچیت رہو کہ گرو نانک صاحب دا کوئی شخصی گرو نہیں. اسی گربانی وچوں بینتی کر رہے ہیں، گرو نانک صاحب پر سانو اے پورنا پا رہے ہیں. اس تو بعد شبد گرو دے روپ وچ برت دے ہیں. ایتھے ست گرو کہہ رہے ہیں جنہ نے ست گرو نو سیویا، جڑی اسی کتھا کر رہے ہیں انہاں دا ساتھ کرن والے بھی تر گئے. تے میں ارتھ کیتے ہیں سچا گرو ساڈے لئی گرو نانک جوت، انہاں دے امرت بچن. تے اگلی گل جنہ بچنا نو گرو جی نے سنگرہ کر کے گرو گرنتھ صاحب وچ درج کر دیتا، ساڈے واسطے ایک ایک شبد جیڑا او گرو روپ ہے. او پاویں بھگت رویداس جی دا ہووے، پاویں بھگت نام دیو جی دا ہووے، پاویں بھگت بینی جی دا ہووے، پاواں پرمانند جی دا ہووے، پاواں بابا فرید جی بولن، ساڈے واسطے جس اگے اسی اینو کٹڑتا چ نہیں لینا، سنکیرنتا چ نہیں لینا، اتے ستگرو نے سانو اے شبد روپ دیتا. اگلی گل جتھے اے اپدیش گئے اتے منک سن آ رہا ہے. ساڈی باڈی ہے جی پنجاں تتاں دی، ساڈی دیو اسی ویکھنے آ سننے آ. ساڈے گھر وچ، ساڈے گھر دا مطلب گرمت وچ، گر پرساد دی جاچنا کرنی ہر جگیاسو دا فرض ہے. گرو صاحب جی کی کردے سن، گرو نانک صاحب تو لے کے گرو تیگ بہادر جی تک جتھے شبد دتا جاندا سی، بانی دا اپدیش دتا جاندا سی، نام درد کرایا جاندا سی، اوتھے ایک باڈی راہی ایک جگت نبھائی جاندی سی کہ چرن دھوئے رہ راس کر چرنا امرت سکھاں پلایا. چرنا امرت دی ریت سی. پر گرو گوبند سنگھ مہاراج جی نے بخشش کیتی، اس چرنا امرت ریت نو بدل کے سدیو کال واسطے کہ ایک شریر دا نہ کوئی متھاج ہووے، سدیو کال لئی گر پرساد جے جگیاسو نے لینی ہے او کیویں لوے، ستگرو نے جوت گرو گرنتھ صاحب دے شبد وچ ٹکا دتی تے جڑی چرنا امرت دی جگت سی اونوں داتے نے کھنڈے باٹے دی پول امرت بنا کے اے پنجاں پیاریاں دے وچ ٹکا دتی. جوت تے جگت، اس کر کے میں بنتی کراں گا، اے گل ضروری سی کیونکہ ستگرو لفظ دی بہت ڈیرے دار ورتوں غلط کردے اپنے اپنے لئی، پر جو سارے گرمت دے دائرے وچ ہے ایتھے مہاراج شبد ورت رہے ہیں جنہ نے ست پرکھ جانن والے ستگرو نو سیویا. ہن ستگرو کول کی کچھ ہے، میں گرو نانک صاحب دی بانی وچ ایک بچن آپ نال سانجھا کرنا. مانج کی وار وچ مہاراج دا بچن ہے، وہ بچن ہے سلوک، سلوک محلہ پہلا. گر داتا گر ہیوے کر، جنہ نے ستگرو نو سویا کہڑے ستگرو نو؟ گر داتا، داتا در تے گرو داتا ہے داتا دین دا، پر ایتھے داتا دا ارتھ کیول پدارتھک نہیں، بھی مینو گھر مل گیا، مینو زمین مل گئی، میرا کاروبار چل گیا. سب تو وڈی گرو دے داتے پن دی بخشیش اے کہ گرو نام دی دات دے کے جگیاسو دا پار اتارا کردا ہے. گرو داتا کا نام دا اسی کی دے سکنے ہیں داتے نو. پہلی گل گر داتا گرو داتا ہے داتا نام دیا دین والے جنوں سکھمنی صاحب آ پڑھتے ہو کیویں داتا ہے ستگر سکھ کی کرے پرتپال سیوک کو گر سدا دیال سکھ کی گر درمت مل ہی رہ گر بچنی کر نام اچرے ستگر سکھ کے بندھن کٹے گر کا سکھ بےکار تٹ ہے ستگر سکھ کو نام تن دے گر داتا ستگر سکھ کو نام تن دے گر کا سکھ وڈپاگی ہے ستگر سکھ کا خالت پلت سوارے نانک ستگر سکھ کو جی نال سمارے گر داتا درت گرو جی نام دی دان دیں دے. اگلی بینتی گرمکھو دھیان دیا جی کتھا والے پاسے گر داتا گر خبہ کار خبدا لفظی ارتھ برف یہ پاو ارتھ لانگے برف دا گون ہے ٹھنڈ کہ گرو شانتی دا کار ہے جنی گرو کو ٹھنڈ ہے آتمک تپ دے بل دے سنسار نو جے ٹھنڈیا کر سکتا ہے تے گرو کردا ہے گر داتا گر خبہ کار. تیسرا بچن گر دیپک تیوں لوئے گرو او چراغ ہے گرو او دیوا ہے جدا چانن تینا لوکاں دے وچ ورتدا ہے. پھر بنتی گرو داتا گرو ٹھنڈ دا گھر گرو تینا لوکاں چ پرکاش دین والا. ہن اگلا بچن چوتھا ہے امر پدارتھ نانکا جنی ستگر سیویا پیارے. ہن ایتھے امر پدارتھ دا ارتھ او پدارتھ جن نے کدی بنسنا نہیں تے امر پدارت دے ارتھ اسی ایتھے نام کران گے کیونکہ نام نہیں کدی بنسنا. امر پدارتھ نانکا گرو نانک صاحب کہندے نے او داتا او ٹھنڈ دا گھر او ساری دنیا نو چانن دین والا او امر پدارت دا داتا ہے. امر پدارتھ نانکا من مانے سکھ ہوئے جیڑا من گرو دے بچنا وچ من جائے گا جیڑے گرو دے اندر دی ٹھنڈ سکھ ہے او منن والے جگیاسو دے اندر چلی جائے گی. میرے کہن تو مراد کہ پہلی گل کہ ست گرو سمرت ست گرو جنہ نے سیویا پیارے انہوں دا ساتھ کر کے کئی تر گئے. چلو میری ویسے اچھا ہے کہ میں روز تھوڑا بہت بابا جی دا کوئی نہ کوئی کٹنا بانی دیکھو. کل اسی سلطان پور دا ذکر کیتا تھوڑا جا ارتھ میں آپ کر دیں گے ستگرو کی کرپا نہ سارے اس اشتپتی دے. گرو صاحب دیپک شبد ورتیا دیوچ بڑی وڈی کرامات ہے کرامات ارتھ دوجا پاس نہ لو. حالانکہ گرو ارجن دیو جی نے بھی گرو نانک صاحب لی شبد ورتیا بلیو چراغ اندھیار میں سب کل ادری ایک نام ترم گرو چراغ دی طرح دیوے دی طرح آئی تا اسے کر کے سی گرو گرنتھ صاحب لکھ شبد ورتنے دساں پاتشاہیاں دی جوت جوت دیوا دیپک تے چراغ ایک دیوا بل رہا ہے تے گرمکھو ہزاراں دیوے ان بلے نے تیل بھی ہے بتی بھی ہے پر بل نہیں رہے. ایک دیوے وچ اینی کو سمرتا ہے او اپنے ورگی بل دی کوئی جوت دوجے دیوے نو دے دیندا ہے تے دوجے دیوے وچ بھی اپنی اینی کو رحمت بھر دیندا ہے او دیوا اگلے دیوے نو بال دیندا ہے اس تو اگلا دیوا دوجیاں نو بال دیندا ہے جنوں بھائی صاحب نے کہا دیپک تے دیپک پرگاسیا دیوے تو دیوے بل دیا. گرمکو سچ ایوے کہ گرو نانک صاحب وہ دیپک گرو ہے جنہ نے کیول بابا لہنا صاحب دے اندر ہی نہیں سچ ایوے جیڑا وی گرو جی دے کول آیا اندر نام دا دیوا بال دتا تے جتھے او سکھ گیا او ان بلیاں دے اندر دیوے بالی گیا. ایتھے دیوے دا ارتھ دوجے نہیں کرنا دیوے دا ارتھ اندر نام دی جوت بال دتے. سلطان پور مہاراج جی نے ملسیاں پنڈ ایتھوں دا چودھری بھگیرتھ جیڑا کالی دی پوجا کردا سی جس دن گرو نانک صاحب دے چرناں وچ آیا ویسے اتہاس تاں یہی کہندا ہے کہ اے شکتیاں اے طاقتاں اے دیوتے گرو نانک صاحب دے گھر دے جھاڑو بردار نے. سچ ہے بھائی صاحب نے تے تو تک لکھ امرت لکھاں اندر ماشکی بن کے گرو نانک دی سنگت اگے ترکاؤ پہ کر دے چھٹکا کر رہے ہیں. بھائی بھگیرتھ دے اندر گرو نانک صاحب نے نام دی جوت بال دیتی. بھائی بھگیرت نو سب کچھ بھول گیا. بھائی بھگیرت لاہور گئے, انہوں نے ایک رات رہن سی صرف, ایک لوڑ وان دی بیٹی دی شادی لئی. کئی سجن بھائی مردانے دی کہندے آ بیٹی, کئی سجن لوڑ وان برہمن وردے آ. مک دی گل کی اس بحث چھڈ کے ایک پاسے کہ لوڑ وند دی غریب شبد نہیں میں ورتیا, لوڑ مند ورتیا کہ لوڑ وند دی بیٹی دے ویاہ لئی لاہور سازو سمان لین جاندے آ. تے گرو صاحب کہندے آ صرف ایک رات رہنا, ایک رات تو ود سما نہیں رہنا. بھگیرت جی بانی پڑھ دے سمرن کر دے گرو دی بخشش نال جاندے آ, انہاں دا ملاپ منسوخ وپاری نال ہوندا ہے. بھائی منسوخ جی جی جہدے اپنے جہاز چل دے نے, بھائی منسوخ بھگیرت آپس وچ گلاں کردے نے. بھائی بھگیرت جدو بابا جی دا ذکر کردا ہے تے منسوخ ہس کے کہندا بڑے بابے اج کل ترے پھردے آ, تو ایڈا سیاح بندہ چودھری بندہ کہڑے پاسے پی گیا. بھائی بھگیرت نیتر بھر کے کہندے نہیں, بڑے ترے پھردے آ پر میرے بابے جیسا کوئی بھی نہیں, میرے گرو نانک صاحب جیسا کوئی بھی نہیں. اتنے پھر سوال اٹھتے ہیں, کئی وہ پرشن کرتا ہے. کمال کی گل, ایک رات بھائی بھگیرت منسوخ دے اندر نو بدل دینا ہے. وپاری بندہ یہ کہہ بھائی بھگیرت میرا چت کرد ہے, مینوں لال لے چل, جن نے تیرے اندر جوت بالی میں بھی وہ درشن کر لوا. بھائی بھگیرت کی سنگت کر کے بھائی منسوخ آ رہا. میں تا بینتی کی جنہ نے ستگرو سیویا انہوں نے ساتھی بھی تر گئے. بھائی منسوخ نال آیا لاہور تو سلطان پور آئے, کیونکہ من ڈبدا سی, ایڑ تیڑ بھی سی, پتا نہیں من چ کی آیا. کہندہ بھگیرت نو میرا اندر ڈول ڈول کیوں جاندہ ہے, من دا بھی یہ پھر ڈبدا چکے نال. کہندہ من چی بنا کے کہندہ میں ایک فرنا بنایا ہے, جے میرا اے فرنا بابا جی نے بجھ لیا, ہن گرو تک ترے کال میں بینتی کرا کال کون شبد کی ہے گرو سامنے, سرشتی دا رچیتا ہے. ہوں انہیں فرنا بنایا بھی میں تا منا, تے یاد رکھو تا منا ساڈی بدھی دا کوشچن ہے, گرو بہت اگے ہے. جے ایک بندہ نکا جہا کجا لے کے کہ میں تا منا میرا سمندر وچ کجا بھریا جائے, اگلا بندہ کہے تو سمندر ویکھے ہی نہیں, تیرے ہاتھ ورگے کجے تا گنے نہیں جا سکتے جنیاں نوں سمندر بھر دینا. اتے جی انہیں فرنا بنایا میرا نام لے کے آواز مار, کہندے نے بھائی منسوخ گیا. اگے اگے بھائی بھگیرت اندر پہنچے, بھائی بھگیرت نے ستگرو متھا ٹیکے اس, تے جدو منسوخ نے متھا ٹیکیا تے مہاراج جی نے مکھ تو یہی بچن کیا, بھائی نام دا منسوخ ہے کہ کدی من دا سکھ مانیا بھی ہے. دیکھو شبد, نام دا منسوخ ہے کدی من دا سکھ مانے, بس ساری ڈبدا بھرم کی ٹاٹی سب ختم ہو گئی. گرو نانک صاحب دے چرن پکڑ کے کہندا داتا ماپیاں نے نام منسوخ رکھیا پر اندر دا سکھ نصیب نہیں ہویا. مہاراج نے او دے اندر بخشیش برتائی. تو دیکھو بھگیرت نے سیویا بابا جی نو, انہیں منمکھ دا پارو سنمکھ دا پارو تارا کر دیتا. سنمکھ شبد میں ورتا منسوخ سنمکھ بنا دیتا انہوں. ہن بھائی منسوخ دے اندر جوت بلی, وہ گرو دی بخشش لے کے سری لنکا پہنچ گیا, انہوں اتھوں دے رجواڑے شیو ناب دے اندر نو پلٹ کے رکھ دیتا. میرے صرف کہن تو مراد میں اتہاس دی تان گل لے لی کہ یہ سچائی ہے, جڑا ست گرو نو سمردا ہے او دا ساتھ کرنے والے بندے تر جاندے ہیں. گرو صاحب کہہ رہے ہیں پیارے ہو, جن ستگرہ نو سمریا وہ ترے, انہوں دے ساتھی تر گئے. اگے ستگرو رہاؤ دی توک وچ ہن سلوتا دی گل شروع کرن گے.
تو ہے سالانا پیارے,
بھی تو ہے سالانا پیارے, ہے پیارے ایتھے واہگرو جی لبرتی ہے. تو شبد پرماتما نو سمبودھن کیتا ہے, ہے میرے پیارے واہگرو جی تہاڈی سلوتا کرنی ہے, آپ ہی سلاؤن دے جوگ ہو, آپ جی دی صفت ہی مبارک ہے.
تیری سلاح
پار برہم پرمیشور جی, صرف تہاڈی ہی صفت سلاح ਤੁਹਾਡੀ ਹੀ ਸਲੋਤਾ ਸਭ ਤੋਂ ਸ਼ੋਭਨੀਕ ਹੈ।
ਦੇਣ ਬੋਹਠ ਪੈ ਡੁੱਬੀਐ ਪਿਆਰੇ,
ਦੇਖੋ ਬਿਨ ਬੋਹਿਤ ਭੈ ਡੁੱਬੀਐ ਪਿਆਰੇ, ਉੱਥੇ ਆਇਆ ਸੀ ਭਾਰੇ ਤੇ ਭੈ ਬਿਨਾ, ਇੱਥੇ ਆ ਗਿਆ ਦੁਬਾਰਾ ਸ਼ਬਦ ਫਿਰ ਪੈ। ਮਹਾਰਾਜ ਕਹਿੰਦੇ ਨੇ ਕਿ ਜਿਹੜੇ ਬੰਦੇ ਬਿਨਾ ਜਹਾਜ਼ ਤੋਂ ਚੱਲਣਗੇ ਸਮੁੰਦਰ ਨੂੰ ਪਾਰ ਕਰਨੇ, ਤੇ ਜਹਾਜ਼ ਕਿਹੜਾ? ਸਤਿਗੁਰੂ। ਜਿਵੇਂ ਬਾਹਰ ਮੁਖੀ ਜਹਾਜ਼ ਤੋਂ ਬਿਨਾ ਭਾਵ ਸਾਗਰ ਦੀਆਂ ਭਿਆਨਕ ਲਹਿਰਾਂ ਵਿੱਚ ਲੋਕ ਡੁੱਬ ਜਾਂਦੇ ਆ, ਭਾਈ ਸੱਜਣੋ ਜਿਹੜਾ ਸਤਿਗੁਰੂ ਬੋਹਿਤ ਤੋਂ ਬਿਨਾ ਇਹ ਸੰਸਾਰ ਦੇ ਡਰਾਵਣਾ ਇੱਥੇ ਭੈ ਡਰ ਤੇ ਸੰਸਾਰ ਦਾ ਡਰ, ਇੱਥੇ ਪਰਮਾਤਮਾ ਦਾ ਭੈ ਨਹੀਂ। ਜਿਹੜੇ ਬੰਦੇ ਸੰਸਾਰ ਦੇ ਭੈ ਵਿੱਚ ਫਸੇ ਆ, ਸੱਚ ਇਹ ਕਿ ਉਹਨਾਂ ਦੇ ਬੇੜੇ ਡੁੱਬ ਜਾਂਦੇ ਆ, ਉਹ ਪਾਰ ਨਹੀਂ ਹੋ ਸਕਦੇ ਕਿਉਂਕਿ ਉਹਨਾਂ ਦੇ ਅੰਦਰ ਸੰਸਾਰਕ ਭੈ ਹੈ।
ਕੰਦੀ ਪਾਏ ਕਹਾਓ,
ਕੰਦੀ ਪਾਏ ਕਹਾਓ, ਕੰਦੀ ਦਾ ਅਰਥ ਕਿਨਾਰਾ, ਪਾਏ ਦਾ ਅਰਥ ਪਾਣਾ, ਕਹਾਓ ਦਾ ਅਰਥ ਕਿਵੇਂ? ਜਿਹੜੇ ਬੰਦਿਆਂ ਨੇ ਸਮੁੰਦਰ ਹੀ ਨਹੀਂ ਤਰਨ ਵਾਸਤੇ ਜਹਾਜ਼ ਨਹੀਂ ਕੋਈ ਪਕੜਿਆ, ਸੰਸਾਰ ਦੇ ਭੈ ਵਿੱਚ ਨੇ, ਤੇ ਉਹਨਾਂ ਨੂੰ ਕਿਨਾਰੇ ਕਿਵੇਂ ਲੱਭਣਗੇ ਜੀ? ਕਿਉਂਕਿ ਕਿਨਾਰੇ ਲੱਭਣ ਵਾਸਤੇ ਦੂਜੇ ਕੰਢੇ ਤੇ ਜਾਣ ਲਈ ਗੁਰੂ ਜਹਾਜ਼ ਜ਼ਰੂਰੀ ਹੈ। ਗੁਰੂ ਤੋਂ ਬਿਨਾਂ ਕੋਈ ਪਾਰ ਨਹੀਂ ਕਰ ਸਕਦਾ। ਇੱਥੇ ਸਤਿਗੁਰੂ ਇਹ ਬਖਸ਼ਿਸ਼ ਕਰਦੇ ਹਨ। ਇਹ ਪਹਿਲੇ ਪਦੇ ਦੀਆਂ ਤਿੰਨ ਤੁਕਾਂ ਤੋਂ ਬਾਅਦ ਇਹ ਦੋ ਤੁਕਾਂ ਰਹਾਉ ਦੇ ਰੂਪ ਵਿੱਚ ਸਤਿਗੁਰਾਂ ਨੇ ਉਚਾਰਨ ਕੀਤੀਆਂ ਹਨ।
ਸਾਲਾਹੀ ਸਾਲਾਹਣਾ ਪਿਆਰੇ,
ਫਿਰ ਸਤਿਗੁਰੂ ਕਹਿ ਰਹੇ ਨੇ ਸਾਲਾਹੀ ਸਾਲਾਹਣਾ ਪਿਆਰੇ, ਉਸ ਪਰਮਾਤਮਾ ਨੂੰ ਜਿਹੜਾ ਸਲਾਉਣ ਯੋਗ ਹੈ। ਮੈਂ ਇਹਦੇ ਅੱਗੇ ਥੋੜੀ ਜਿਹੀ ਵਿਆਖਿਆ ਕਰਨਾ, ਜਿਹੜਾ ਸਲਾਉਣ ਯੋਗ ਹੈ ਪਿਆਰੇ, ਉਹਦੀ ਹੀ ਸਲੋਤਾ ਚਾਹੀਦੀ ਹੈ।
ਦੂਜਾ ਅਵਰ ਨਾ ਕੋ,
ਸਿਰਫ ਸਲਾਉਣ ਯੋਗ ਇੱਕ ਓਮਕਾਰ ਹੈ, ਸਲਾਉਣ ਯੋਗ ਕਰਤਾਰ ਹੈ, ਸਲਾਉਣ ਯੋਗ ਇੱਕ ਨਿਰੰਕਾਰ ਹੈ, ਸਲਾਉਣ ਯੋਗ ਕੇਵਲ ਪਾਰ ਬ੍ਰਹਮ ਹੈ। ਉਸ ਇੱਕ ਤੋਂ ਬਿਨਾਂ ਹੋਰ ਕਿਹੜਾ ਦੂਜਾ ਜੀ, ਜਿਹਨੂੰ ਉਸ ਦੇ ਤੁਲ ਜਾਣ ਕੇ ਉਹਦੀ ਸਿਫਤ ਕੀਤੀ ਜਾਏ।
ਮੇਰੇ ਪ੍ਰਭ ਸਾਲਾਹਨ ਸੇ ਭਲੇ ਪਿਆਰੇ,
ਗੁਰੂ ਸਾਹਿਬ ਕਹਿੰਦੇ ਨੇ ਜਿਹੜੇ ਮੇਰੇ ਪਿਆਰੇ ਪਰਮਾਤਮਾ ਨੂੰ ਸਲਾਉਂਦੇ ਨੇ, ਜਿਹੜੇ ਉਹਦੀਆਂ ਸਿਫਤਾਂ ਕਰਦੇ ਨੇ, ਉਹ ਸੰਸਾਰ ਵਿੱਚ ਸਭ ਤੋਂ ਭਲੇ ਨੇ, ਉਹ ਸਭ ਤੋਂ ਉੱਤਮ ਔਰ ਚੰਗੇ ਹਨ।
ਸ਼ਬਦ ਰੱਤੇ ਰੰਗ ਹੋਏ,
ਸ਼ਬਦ ਰੱਤੇ ਰੰਗ ਹੋਏ, ਇਹਦਾ ਅਰਥ ਉਹ ਗੁਰੂ ਦੇ ਸ਼ਬਦ ਵਿੱਚ ਰੱਤੇ ਗਏ। ਫਿਰ ਅਗਲਾ ਸ਼ਬਦ ਆਇਆ ਰੰਗ ਹੋਏ, ਇੱਥੇ ਰੰਗ ਦਾ ਅਰਥ ਹੈ ਪ੍ਰੇਮ। ਜਿਹੜੇ ਉਹਦੇ ਸ਼ਬਦ ਦੇ ਪ੍ਰੇਮੀ ਬਣ ਗਏ, ਉਹ ਸ਼ਬਦ ਦੇ ਵਿੱਚ ਰੱਤੇ ਗਏ, ਉਹ ਸ਼ਬਦ ਵਿੱਚ ਰੰਗੀਚ ਗਏ ਹਨ।
ਤਿਸ ਕੀ ਸੰਗਤ ਜੇ ਮਿਲੈ ਪਿਆਰੇ,
ਉਸ ਗੁਰਮੁਖ ਦੀ ਸੰਗਤ ਮਿਲ ਜਾਏ ਜਿਹੜਾ ਪਰਮਾਤਮਾ ਨੂੰ ਸਲਾਹ ਰਿਹਾ, ਜਿਹਦੇ ਅੰਦਰ ਪਰਮਾਤਮਾ ਦੀ ਸਿਫਤ ਸਲਾਹ ਦਾ ਸ਼ਬਦ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਪਰਮੇਸ਼ਵਰ ਜੀ, ਜੇ ਉਸ ਜਪਣ ਵਾਲੇ ਦੀ ਸੰਗਤ ਮਿਲ ਜਾਏ, ਜੇ ਉਹਦੇ ਕੋਲ ਬੈਠਣ ਦਾ ਸੁਭਾਗ ਪ੍ਰਾਪਤ ਹੋਵੇ।
ਰਸ ਲੈ ਤਤ ਵਿਲੋਏ,
ਰਸ ਲੈ ਤਤ ਵਿਲੋਏ, ਇਹ ਸ਼ਬਦ ਦੇ ਥੋੜੇ ਜਿਹੇ, ਰਸ ਲੈ ਤਤ ਵਿਲੋਏ। ਤਤ ਦਾ ਅਰਥ ਅਸੀਂ ਇਹ ਸ਼ਬਦ ਕਰਾਂਗੇ ਨਿਚੋੜ ਕਹਿੰਦੇ ਜਿਹਨੂੰ, ਵੈਸੇ ਗੁਰਬਾਣੀ ਵਿੱਚ ਤਤ ਲਫ਼ਜ਼ ਦੇ ਅਰਥ ਪਰਮਾਤਮਾ ਵੀ ਆਇਆ ਹੈ। ਜਿਵੇਂ ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤੱਤੈ ਸਾਰ ਨਾ ਜਾਣੀ ਤਤ, ਜਿਵੇਂ ਕੋਈ ਇਨਸਾਨ ਜੰਮੇ ਹੋਏ ਦੁੱਧ ਨੂੰ ਜਿਹੜਾ ਦਹੀਂ ਦਾ ਦਹੀਂ ਰੂਪ ਬਣ ਗਿਆ, ਉਹਦੇ ਚ ਮਦਾਨੀ ਪਾ ਕੇ ਰਿੜਕਦਾ, ਤੇ ਮਦਾਨੀ ਦੇ ਰਿੜਕਣ ਨਾਲ ਉਸ ਦੁੱਧ ਵਿੱਚ ਚਾਟੀ ਵਿੱਚੋਂ ਮੱਖਣ ਤੱਤ ਬਾਹਰ ਆਉਂਦਾ ਹੈ ਦੁੱਧ ਦਾ। ਮਹਾਰਾਜ ਕਹਿੰਦੇ ਆ ਜਿਨ੍ਹਾਂ ਨੇ ਪਰਮਾਤਮਾ ਦੀ ਸਿਫਤ ਕੀਤੀ, ਜੇ ਉਹਨਾਂ ਦੀ ਸੰਗਤ ਮਿਲ ਜਾਏ, ਤੇਰੇ ਸਰੀਰ ਰੂਪੀ ਚਾਟੀ ਵਿੱਚ ਪਰਮਾਤਮਾ ਦਾ ਨਾਮ ਰੂਪੀ ਇਕਾਗਰਤਾ ਚ ਜੰਮਿਆ ਹੋਇਆ ਦੁੱਧ ਜਦੋਂ ਤੂੰ ਰਸਨਾ ਦੀ ਮਦਾਨੀ ਬਣਾ ਕੇ ਜਪੇਗਾ, ਤੇ ਤੇਰੇ ਅੰਦਰੋਂ ਨਾਮ ਤੱਤ ਪਰਮਾਤਮਾ ਆਪ ਪ੍ਰਗਟ ਹੋ ਜਾਏ, ਉਸ ਵਿੱਚੋਂ ਰਸ ਵੀ ਮਿਲੇਗਾ। ਜੇ ਉਹਨਾਂ ਦੀ ਸੰਗਤ ਕਰੇ ਉਹਨਾਂ ਦੀ ਸੋਭਤ ਕਰੇ
ਪਤ ਪਰਵਾਨਾ ਸਾਚ ਕਾ ਪਿਆਰੇ
ਫਿਰ ਉਹਦੇ ਕੋਲ ਕੀ ਹੈ ਪਤ ਪਰਵਾਨਾ ਸਾਚ ਕਾ ਪਿਆਰੇ ਪਤ ਦਾ ਅਰਥ ਹੈ ਇੱਜ਼ਤ ਤੇ ਪਰਵਾਨਾ ਦਾ ਲਫ਼ਜ਼ੀ ਅਰਥ ਹੈ ਜੀ ਰਾਹਦਾਰੀ ਕਾਗਜ਼ ਮਾਰ ਫਿਰ ਬੜੋ ਤੁਕ ਜੀ
ਪਤ ਪਰਵਾਨਾ ਸਾਚ ਕਾ ਪਿਆਰੇ
ਕੌਣ ਇੱਜ਼ਤ ਦੀ ਰਾਹਦਾਰੀ ਹੈ ਕਿਹੜੀ ਸੱਚ ਦੀ ਪਰਮਾਤਮਾ ਦੇ ਸਿਮਰਨ ਦੀ ਸਿੱਧੀ ਜੀ ਗੱਲ ਨੂੰ ਸਮਝਣ ਲਈ ਮੰਨ ਲਓ ਕਿਸੇ ਬੰਦੇ ਦੇ ਕੋਲ ਕਿਸੇ ਬਾਦਸ਼ਾਹ ਦੀ ਚਿੱਠੀ ਹੋਵੇ ਉਹ ਮਹੱਲ ਚ ਗਿਆ ਹੈ ਬਾਦਸ਼ਾਹ ਨੇ ਸਿਗਨੇਚਰ ਕਰਕੇ ਉਹਨੂੰ ਚਿੱਠੀ ਦਿੱਤੀ ਜਾਂ ਮੰਨ ਲਓ ਅੱਜ ਕੱਲ੍ਹ ਆਈਡੀ ਆਈਡੈਂਟੀ ਕਾਰਡ ਬਣਦੇ ਆ ਜਾਂ ਕਈਆਂ ਬੰਦਿਆਂ ਨੂੰ ਖਾਸ ਪਰਮਿਸ਼ਨ ਮਿਲ ਜਾਂਦੀ ਹੈ ਲਿਖ ਕੇ ਵੀ ਇਹ ਬੰਦਾ ਜਦੋਂ ਮਰਜ਼ੀ ਆ ਸਕਦਾ ਹੁਣ ਜੇ ਉਹਦੇ ਕੋਲ ਕਾਗਜ਼ ਵਾਲਾ ਪਰਵਾਨਾ ਹੋਵੇ ਬਾਦਸ਼ਾਹ ਦੀ ਮੋਹਰ ਲੱਗੀ ਹੋਵੇ ਉਹਦੇ ਸਾਈਨ ਹੋਣ ਵੀ ਇਸ ਬੰਦੇ ਨੂੰ ਕੋਈ ਨਹੀਂ ਰੋਕ ਸਕੇ ਜਦੋਂ ਕਿਤੇ ਗੇਟ ਤੇ ਜਾਏ ਸੰਤਰੀ ਬਾਡੀਗਾਰਡ ਉਹਨੂੰ ਰੋਕ ਕੇ ਪੁੱਛਣਗੇ ਦੱਸ ਕਿੱਥੇ ਚੱਲਿਆ ਉਹ ਜਦੋਂ ਆਪਣਾ ਪਰਵਾਨਾ ਦਿਖਾਉਂਦਾ ਨਾ ਉਹ ਇੱਕੋਦਮ ਸਲੂਟ ਮਾਰਨ ਲੱਗ ਪੈਂਦੇ ਆ ਵੀ ਇਹ ਤਾਂ ਫਲਾਣਾ ਬੰਦਾ ਹੈ ਗੁਰੂ ਸਾਹਿਬ ਕਹਿੰਦੇ ਆ ਦੁਨੀਆਂਦਾਰਾਂ ਦੇ ਪਰਵਾਨੇ ਆ ਜਦੋਂ ਤੇਰੇ ਖਿਰਦੇ ਵਿੱਚ ਸੱਚੇ ਨਾਮ ਦਾ ਪਰਵਾਨਾ ਹੋਵੇਗਾ ਰਾਹਦਾਰੀ ਹੋਵੇਗੀ ਤੇ ਗੁਰੂ ਆਪਣੇ ਪ੍ਰਸਾਦ ਦੀ ਉੱਤੇ ਮੋਹਰ ਲਾਵੇਗਾ ਰੱਬ ਦੀ ਦਰਗਾਹ ਵੀ ਜਾਈ ਚੇਤੇ ਰੱਖੀ ਤੇਰਾ ਰਸਤਾ ਉੱਥੇ ਵੀ ਕਿਸੇ ਨੇ ਰੋਕਣਾ ਉਹ ਸੱਚ ਦਾ ਪਰਵਾਨਾ ਹੈ ਪਤ ਦਾ ਪਰਵਾਨਾ ਹੈ ਇੱਜ਼ਤ ਦੀ ਰਾਹਦਾਰੀ ਹੈ
ਨਾਮ ਸੱਚਾ ਨੀਸਾਨ
ਅੱਗੇ ਬਚਨ ਨਾਮ ਸੱਚਾ ਨੀਸਾਨ ਪਹਿਲਾਂ ਪਤ ਪਰਵਾਨਾ ਆਇਆ ਇੱਜ਼ਤ ਦਾ ਪਰਵਾਨਾ ਨਾਮ ਸੱਚਾ ਨਿਸ਼ਾਨ ਬੇਨਤੀ ਕਰਾਂ ਨਿਸ਼ਾਨ ਦੇ ਅਰਥ ਬਹੁਤ ਨੇ ਕਈ ਵਾਰੀ ਦਾਸ ਨੇ ਕੀਤੇ ਇੱਥੇ ਨਿਸ਼ਾਨ ਦਾ ਅਰਥ ਸਟੈਂਪ ਕਰੀਏ ਮੋਹਰ ਉਹਨਾਂ ਦੇ ਪਰਵਾਨੇ ਇੱਜ਼ਤ ਵਾਲੇ ਨੇ ਜਿਨ੍ਹਾਂ ਦੀਆਂ ਪਰਵਾਨਿਆਂ ਤੇ ਜਿਨ੍ਹਾਂ ਦੇ ਕਾਗਜ਼ਾਂ ਤੇ ਖਿਰਦੇ ਦੇ ਕਾਗਜ਼ ਤੇ ਗੁਰੂ ਨੇ ਆਪਣੇ ਨਾਮ ਦਾ ਠੱਪਾ ਲਾ ਦਿੱਤਾ ਹੈ ਜਿਹਦੇ ਉੱਤੇ ਸਟੈਂਪ ਨਾਮ ਦੀ ਲੱਗ ਗਈ ਨਾ ਪਿਆਰਿਓ ਉਹਦੀ ਚਿੱਠੀ ਇੱਜ਼ਤ ਵਾਲੀ ਹੈ ਉਹਦੀ ਉਹਨੂੰ ਪਰਮਾਤਮਾ ਦੀ ਦਰਗਾਹ ਵਿੱਚ ਕੋਈ ਨਹੀਂ ਰੋਕਦਾ
ਆਇਆ ਲਿਖ ਲੈ ਜਾਵਣਾ ਪਿਆਰੇ
ਆਇਆ ਲਿਖ ਲੈ ਜਾਵਣਾ ਪਿਆਰੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਗੇ ਪਿਆਰੇ ਜਿੰਨੇ ਅਸੀਂ ਆਏ ਹਾਂ ਅੰਦਰ ਖਾਲੀ ਦਾ ਕਿਸੇ ਦਾ ਨਹੀਂ ਜੇ ਜਾਣਾ ਸਾਰਿਆਂ ਦੇ ਅੰਦਰ ਦੀ ਫੱਟੀ ਤੇ ਚੰਗੇ ਤੇ ਬੰਦਾ ਕੁਝ ਨਾ ਕੁਝ ਲਿਖਿਆ ਜਾਣਾ ਹੈ ਖਾਲੀ ਥੋੜਾ ਕਿਸੇ ਜਾਣਾ ਗੁਰੂ ਸਾਹਿਬ ਦਾ ਜਪਜੀ ਸਾਹਿਬ ਚ ਬਚਨ ਹੈ ਮਹਾਰਾਜ ਕਹਿੰਦੇ ਆ ਪੁੰਨੀ ਪਾਪੀ ਆਖਣ ਨਾਹੀਂ ਕਰ ਕਰ ਕਰਨਾ ਲਿਖ ਲੈ ਜਾਓ ਜਿੰਨੇ ਆਏ ਹਾਂ ਅਸੀਂ ਆਪਣੇ ਅੰਦਰ ਪਾਪ ਜਾਂ ਪੁੰਨ ਚੰਗਿਆਈ ਜਾਂ ਬੁਰਿਆਈ ਨੇਕੀ ਦਾ ਬਦੀ ਉੱਤਮਤਾ ਨੀਚਤਾ ਇਹਦੇ ਵਿੱਚੋਂ ਕੁਝ ਨਾ ਕੁਝ ਆਪਣੇ ਅੰਦਰ ਲਿਖਿਆ ਹੋਇਆ ਹੈ ਉਹ ਲਿਖ ਕੇ ਇਨਸਾਨ ਨੇ ਇੱਥੋਂ ਚੱਲਣਾ ਹੈ
ਹੁਕਮੀ ਹੁਕਮ ਪਛਾਣ
ਹੁਕਮੀ ਹੁਕਮ ਪਛਾਣ ਹੁਕਮੀ ਦਾ ਅਰਥ ਜਿਹੜਾ ਹੁਕਮ ਕਰ ਰਿਹਾ ਹੈ ਉਹਦੇ ਹੁਕਮ ਨੂੰ ਪਹਿਚਾਣ ਉਹਦੇ ਹੁਕਮ ਨੂੰ ਸਮਝ ਜੇ ਹੁਕਮ ਦੀ ਤੈਨੂੰ ਸਮਝ ਪੈ ਗਈ
ਗੁਰ ਬਿਨਾ ਹੁਕਮ ਨਾ ਬੁੱਝਿਆ ਪਿਆਰੇ
ਪਰ ਗੁਰੂ ਤੋਂ ਬਿਨਾਂ ਹੁਕਮ ਨਹੀਂ ਬੁੱਝਿਆ ਜਾਂਦਾ ਗੁਰੂ ਤੋਂ ਬਿਨਾਂ ਹੁਕਮ ਦੀ ਪਿਆਰੇ ਸਮਝ ਨਹੀਂ ਪੈਂਦੀ
ਸਾਚੇ ਸਾਚਾ ਤਾਣ
ਸਾਚੇ ਸਾਚਾ ਤਾਣ ਉਸ ਸੱਚੇ ਪਰਮਾਤਮਾ ਦਾ ਤਾਣ ਬਲ ਸੱਚਾ ਹੈ ਗੁਰੂ ਤੋਂ ਬਿਨਾਂ ਹੁਕਮ ਦੀ ਸਮਝ ਨਹੀਂ ਕਿਉਂਕਿ ਅੱਗੇ ਜਿਹੜੇ ਕੁਛ ਬਚਨ ਚੱਲੇ ਨੇ ਨਾ ਇਹ ਹੁਕਮ ਨਾਲ ਸੰਬੰਧਿਤ ਨੇ ਥੋੜੀ ਜਿਹੀ ਵਿਆਖਿਆ ਸੀ ਹੁਕਮ ਦੀ ਜ਼ਰੂਰ ਵੇਖ ਲਈਏ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਨਾਨਕ ਸਾਹਿਬ ਨੇ ਅਕਾਲ ਤੇ ਕਰਤਾ ਤੇ ਸੱਚ ਤੋਂ ਬਾਅਦ ਜਿਸ ਸ਼ਬਦ ਦੀ ਵਰਤੋਂ ਕੀਤੀ ਹੈ ਇਹ ਲਫ਼ਜ਼ ਇੱਕ ਹੁਕਮ ਵੀ ਹੈ ਥੋੜਾ ਜਿਹਾ ਇਸ ਬੇਨਤੀ ਨੂੰ ਗੁਰਮੁਖੋ ਤਵੱਜੋ ਦੇ ਕੇ ਸੁਣਿਓ ਹੁਕਮ ਦੇ ਲਫ਼ਜ਼ੀ ਅਰਥ ਕੀ ਨੇ ਪਹਿਲੀ ਗੱਲ ਪੰਜਾਬੀ ਵਿੱਚ ਇਹ ਆਇਆ ਕਿੱਥੋਂ ਹੈ ਕਿਉਂਕਿ ਇਹ ਸੰਸਕ੍ਰਿਤ ਦਾ ਤੇ ਸ਼ਬਦ ਹੀ ਨਹੀਂ ਹੁਕਮ ਲਫ਼ਜ਼ ਜਿਹੜਾ ਇਹ ਅਰਬੀ ਦਾ ਹੈ ਇਹ ਸੂਫ਼ੀ ਸਾਹਿਤ ਵਿੱਚ ਬਹੁਤ ਵਰਤਿਆ ਗਿਆ ਇਹਦੇ ਸਮਾਨ ਅੰਤਰ ਇੱਕ ਲਫ਼ਜ਼ ਹੈ ਫਾਰਸੀ ਦਾ ਉਹਨੂੰ ਫੁਰਮਾਨ ਕਹਿੰਦੇ ਆ ਅਰਬੀ ਵਿੱਚ ਹੁਕਮ ਹੈ ਫਾਰਸੀ ਵਿੱਚ ਫੁਰਮਾਨ ਹੈ ਤੇ ਕਈ ਵਾਰੀ ਅੰਗਰੇਜ਼ੀ ਵਿੱਚ ਇਹਦੇ ਅਰਥ ਕਰਨ ਲੱਗਿਆ ਸੱਜਣ ਇਹਨੂੰ ਆਰਡਰ ਕਹਿ ਦਿੰਦੇ ਆ। ਹੁਕਮ ਕੀ ਹੈ? ਆਮ ਤੌਰ ਤੇ ਹੁਕਮ ਦੇ ਲਫ਼ਜ਼ੀ ਅਰਥ ਜਦੋਂ ਅਸੀਂ ਕਰਾਂਗੇ ਇਹਦਾ ਅਰਥ ਹੈ ਕਿਸੇ ਉੱਚੀ ਪਦ ਵਦਵੀ ਤੇ ਬੈਠੇ ਹੋਏ ਵੱਲੋਂ ਆਪਣੇ ਤੋਂ ਥੱਲੇ ਕੰਮ ਕਰਦੇ ਹੋਏ ਬੰਦੇ ਨੂੰ ਆਪਣਾ ਕੰਮ ਕਰਨ ਵਾਸਤੇ ਕਹਿਣਾ। ਮੈਂ ਲਫ਼ਜ਼ੀ ਅਰਥ ਕਹਿ ਰਿਹਾ, ਹੁਕਮ ਨਹੀਂ ਮੈਂ ਵਰਤਿਆ। ਕਿਸੇ ਉੱਚੀ ਥਾਂ ਤੇ ਬੈਠੇ ਹੋਏ ਵੱਲੋਂ ਆਪਣੇ ਤੋਂ ਨੀਵਾਂ ਜਿਹੜਾ ਹੈ, ਜਿਹੜਾ ਉਹਦੇ ਤੋਂ ਥੱਲੇ ਕੰਮ ਕਰ ਰਿਹਾ, ਉਹਨੂੰ ਆਪਣੇ ਵੱਲੋਂ ਕੰਮ ਕਰਨ ਵਾਸਤੇ ਕਹਿਣਾ, ਅਸੀਂ ਕਹਾਂਗੇ ਹੁਕਮ ਹੈ। ਹੁਣ ਇੱਕ ਸ਼ਬਦ ਮੈਂ ਵਰਤਿਆ ਫੁਰਮਾਨ, ਇਹ ਫਾਰਸੀ ਦਾ ਹੈ। ਇਸ ਨੂੰ ਥੋੜਾ ਜਿਹਾ ਨੁਕਤੇ ਨੂੰ ਸਮਝ ਆਗੇ ਨਾ ਜੀ, ਬਸ ਗੱਲ ਬੜੀ ਛੇਤੀ ਸਮਝ ਪੈ ਗਈ। ਉਂਝ ਹੁਕਮ ਨੂੰ ਬੁੱਝਣਾ ਖਾਲਾ ਜੀ ਦਾ ਵਾੜਾ ਨਹੀਂ, ਕਥਾ ਨਾਲ ਹੁਕਮ ਬੁੱਝਿਆ ਜਾਊਗਾ। ਹੁਣ ਇਹ ਜਿਹੜਾ ਅੱਗੇ ਬਚਨ ਚੱਲਣੇ ਨੇ ਹੁਕਮ ਨਾਲ ਨੇ। ਇਸੇ ਕਰਕੇ ਮੈਂ ਕੱਲ ਇੱਕ ਬੇਨਤੀ ਕੀਤੀ ਜਦੋਂ ਇਹ ਸਵਾਲ ਉੱਠਿਆ ਨਾ ਕਿ ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੈ ਪਾਲ, ਕਿਵੇਂ ਕੂੜ ਦੀ ਪਾਲ ਟੁੱਟੇ, ਤੇ ਗੁਰੂ ਜੀ ਨੇ ਕਿਹਾ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ, ਉਹਦੇ ਹੁਕਮ ਵਿੱਚ ਪ੍ਰੇਮ ਸਹਿਤ ਚੱਲ ਪੈਣਾ। ਹੁਣ ਅਗਲਾ ਸਵਾਲ ਸੀ ਹੁਕਮ ਹੈ ਕੀ, ਕੀ ਹੈ ਹੁਕਮ, ਕੀ ਆਰਡਰ ਹੈ। ਚਲੋ ਜਿਵੇਂ ਆਪਾਂ ਸ਼ਬਦ ਹੁਕਮਨਾਮਾ ਸਾਰੇ ਵਰਤਨੇ, ਵੈਸੇ ਹੁਕਮਨਾਮਾ ਨਾਮਾਦਰ ਤੇ ਪੱਤਰ ਹੁੰਦਾ ਜੀ, ਹੁਕਮਨਾਮਾ ਅਸੀਂ ਕਹਿੰਦੇ ਹਾਂ ਹੁਕਮ ਦਾ ਪੱਤਰ। ਗੁਰੂ ਸਾਹਿਬ ਜੀ ਨੂੰ ਪੁੱਛੀਏ ਹੁਕਮ ਕੀ, ਆਪ ਦੇਖੋਗੇ ਇੱਕ ਸ਼ਬਦ ਹੁਕਮ ਤੇ ਜਪਜੀ ਸਾਹਿਬ ਚ ਇੱਕ ਸ਼ਬਦ ਫਿਰ ਹੋਰ ਬਣ ਜਾਏਗਾ ਹੁਕਮੀ। ਜੇ ਸਚਿਆਰ ਹੋਣਾ ਤਾਂ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਅਸਲ ਚ ਹੁਕਮ ਇੰਜ ਪ੍ਰਤੀਤ ਹੁੰਦਾ, ਇਹਨੂੰ ਦੈਵੀ ਇੱਛਾ, ਦੈਵੀ ਮਰਜ਼ੀ ਤੇ ਦੈਵੀ ਵਿਧਾਨ ਸ਼ਬਦ ਵਰਤਿਆ ਕਈ ਸੱਜਣਾਂ ਨੇ। ਫਿਰ ਬੇਨਤੀ, ਦੈਵੀ ਇੱਛਾ, ਕਈ ਵਾਰੀ ਕਈ ਆਰਡਰ ਜਿਹੜੇ ਨੇ ਉਹ ਦੈਵੀ ਨਹੀਂ ਹੁੰਦੇ, ਦੁਨਿਆਵੀ ਹੁੰਦੇ ਨੇ, ਉਹਨਾਂ ਹੁਕਮਾਂ ਦੇ ਵਿੱਚ ਕਈ ਵਾਰੀ ਪਾਪ ਪਿਆ ਹੁੰਦਾ। ਪਰ ਇੱਥੇ ਗੁਰੂ ਜੀ ਨੇ ਜਿਹੜਾ ਸ਼ਬਦ ਵਰਤਿਆ ਇਹ ਦੈਵੀ ਵਿਧਾਨ ਹੈ, ਦੈਵੀ ਮਰਜ਼ੀ ਹੈ, ਦੈਵੀ ਇੱਛਾ ਹੈ। ਇਹਨੂੰ ਫਿਰ ਥੋੜਾ ਜਿਹਾ, ਜਦੋਂ ਉਸ ਅਫੁਰ ਨੇ ਜਿਸ ਪਾਰ ਬ੍ਰਹਮ ਅਸੀਂ ਕਹਿ ਰਹੇ ਹਾਂ ਗੁਰਬਾਣੀ ਚ ਸੁਨ ਸਮਾਦ ਲਗਾਏਦਾ ਹੈ, ਜਦੋਂ ਅਫੁਰ ਨੇ, ਸੁਨ ਨੇ, ਨਿਰੰਕਾਰ ਨੇ, ਨਿਰੰਕਾਰ ਨੇ ਆਕਾਰ ਬਣਾਇਆ ਲੋਚਿਆ, ਜਦੋਂ ਅਫੁਰ ਨੇ ਆਪਣੇ ਆਪ ਨੂੰ ਸਫੁਰ ਕੀਤਾ, ਜਿਹੜੀ ਅਫੁਰ ਤੋਂ ਸਫੁਰ ਕਰਨ ਦੀ ਇੱਛਾ ਸੀ ਉਸ ਦੈਵੀ ਇੱਛਾ ਦਾ ਨਾਮ ਹੁਕਮ ਹੈ। ਇਹਨੂੰ ਸ਼ਬਦ ਵੀ ਕਹਾਂਗੇ ਜੀ ਆਪਾਂ। ਫਿਰ ਬੇਨਤੀ ਸੁਣੋ, ਹੈ ਥੋੜਾ ਜਿਹਾ ਬਰੀਕ ਵਿਸ਼ਾ, ਇਹ ਨਹੀਂ ਕਿ ਆਪਾਂ ਕੋਈ ਗੁੰਝਲ ਪਾ ਰਹੇ ਹਾਂ। ਜਿਹੜਾ ਉਹਦੇ ਅੰਦਰੋਂ ਫੁਰਨਾ ਉੱਠਿਆ ਕਿ ਮੈਂ ਆਪਣੇ ਇਸ ਨਿਰਾਕਾਰ ਨੂੰ ਆਕਾਰ ਦੇਣਾ, ਉਸ ਦੈਵੀ ਇੱਛਾ ਦਾ ਨਾਮ ਹੁਕਮ ਹੈ। ਉਹਦੀ ਦੈਵੀ ਇੱਛਾ ਵਿੱਚ ਜੋ ਵਰਤੇ ਤੂੰ ਉਹਦੀ ਦੈਵੀ ਇੱਛਾ ਅੱਗੇ ਸਿਰ ਝੁਕਾ ਦੇ, ਤੂੰ ਹੁਕਮੀ ਬੰਦਾ ਬਣ ਕੇ ਪਾਰ ਹੋ ਜਾਏਗਾ। ਇਹ ਉਹਦੀ ਇੱਛਾ ਹੈ ਨਾ, ਤੇਰੀ ਇੱਛਾ ਕੋਈ ਨਹੀਂ। ਹੁਣ ਗੁਰੂ ਜੀ ਨੇ ਕਿਹਾ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ, ਹੁਕਮ ਕੀ ਇਕੱਲਾ ਆਰਡਰ ਛੋੜਾ। ਇੱਕ ਗੱਲ ਹੋਰ, ਚਲੋ ਮੈਂ ਕਈ ਵਾਰੀ ਉਦਾਹਰਣ ਦਿੱਤੀ ਹੈ, ਕਥਾ ਕਰਦੇ ਹਾਂ। ਇੱਕ ਆਦਮੀ ਹੁਕਮ ਕਰਦਾ ਆਰਡਰ ਦੇ ਰੂਪ ਚ, ਦੈਵੀ ਇੱਛਾ ਨਹੀਂ ਮੈਂ ਕਰਾਂਗਾ, ਉੱਥੇ ਹੁਕਮ ਕਰਦਾ ਕਿ ਮੰਨ ਲਓ, ਇਹ ਉਦਾਹਰਣ ਹੈ ਜੀ ਇੱਕ, ਆਪ ਜੀ ਦੀ ਫੈਕਟਰੀ ਚ, ਆਪ ਜੀ ਦੇ ਆਫਿਸ, ਆਪ ਜੀ ਦੀ ਜ਼ਮੀਨ ਚ ਕਈ ਕਾਮੇ ਕੰਮ ਕਰਦੇ ਆ, ਤੇ ਤੁਸੀਂ ਜਾਂ ਉਸ ਇਨਸਾਨ ਨੇ ਕਿਤੇ ਬਾਹਰ ਜਾਣਾ, ਵਿਦੇਸ਼ ਜਾਣਾ, ਉਹ ਜਾਣ ਤੋਂ ਪਹਿਲਾਂ ਮੀਟਿੰਗ ਕਰਕੇ ਕਹਿੰਦਾ ਆਫਿਸ ਵਿੱਚ ਕਿ ਮੈਨੂੰ ਇੰਨੇ ਕੁ ਦਿਨ ਲੱਗ ਜਾਣੇ ਨੇ, ਮੇਰੀ ਗੈਰ ਹਾਜ਼ਰੀ ਵਿੱਚ ਆਹ ਪ੍ਰੋਜੈਕਟ ਪੂਰੇ ਕਰ ਦਿਆ ਜੇ, ਆਹ ਕੰਮ ਪੂਰਾ ਕਰ ਦਿਓ। ਜ਼ਿਮੀਂਦਾਰ ਕਹੇਗਾ ਮੈਂ ਚੱਲਿਆ, ਖੇਤਾਂ ਨੂੰ ਪਾਣੀ ਲਾ ਲਿਆ ਜੇ, ਖਾਦ ਪਾ ਦਿਆ ਜੇ, ਉਹ ਗੈਰ ਮੌਜੂਦ ਹੋ ਗਿਆ, ਉਹ ਹੈ ਨਹੀਂ। ਇਹਨੂੰ ਨੁਕਤੇ ਨੂੰ ਪਿਆਰੋ, ਸੁਣਿਓ ਥੋੜਾ ਜਿਹਾ, ਮੈਂ ਤਾਂ ਬੇਨਤੀ ਕਰ ਰਿਹਾ ਇਹ ਅਗਲੀ ਪੌੜੀ ਸਮਝ ਪਏਗਾ, ਜਪਜੀ ਸਾਹਿਬ ਦੀ ਅਗਲੀ ਪੌੜੀ ਬੋਲਣੀ। ਮੈਂ ਜਿੰਨੇ ਹੁਕਮ ਦਿੱਤਾ ਉਹਦੇ ਮੁਤਾਬਕ ਚੱਲਣਾ, ਪਰ ਹੁਕਮ ਦੇ ਕੇ ਆਪ ਚਲਾ ਗਿਆ, ਆਪ ਗੈਰ ਮੌਜੂਦ ਹੈ, ਉਹ ਮੌਜੂਦ ਨਹੀਂ, ਉਹਦੀ ਗੈਰ ਮੌਜੂਦਗੀ ਵਿੱਚ ਉਹਦਾ ਹੁਕਮ ਪਾਲਿਆ ਜਾ ਰਿਹਾ ਹੈ। ਪਰ ਪਰਮਾਤਮਾ ਐਸਾ ਨਹੀਂ ਕਿ ਹੁਕਮ ਕਰਕੇ ਗੈਰ ਮੌਜੂਦ ਹੋ ਜਾਂਦਾ, ਨਹੀਂ, ਜਿੱਥੇ ਉਹਦਾ ਹੁਕਮ ਵਰਦਾ ਉੱਥੇ ਖੁਦ ਮੌਜੂਦ ਹੁੰਦਾ ਹੈ। ਇਸ ਕਰਕੇ ਮੈਂ ਇਹਦੇ ਅਰਥ ਆਰਡਰ ਨਹੀਂ ਕਰ ਰਿਹਾ, ਜਿੱਥੇ ਉਹਦਾ ਹੁਕਮ ਵਰਦਾ ਉੱਥੇ ਹੁਕਮੀ ਨਾਲ ਹੈ, اسے کر کے بندگی کرنے والا کہندا دکھ دے سکھ دے مان دے اپمان دے جے وہ تیرا حکم ورتے گا ہر حالت وچ تو خود نال ہوویں گا. مہاراج نے کیا حکم رجائی چلنا نانک لکھیا نال پھر حکم کی حکمی ہوون آکار حکم نہ کہیا جائی حکمی ہوون جی حکم ملے وڈیائی حکمی اتم نیچ حکم لکھ دکھ سکھ پائی ہے ایک نہ حکمی بخشیس ایک حکمی سدا پوائی ہے حکم ہے اندر سب کو باہر حکم نہ کوئے نانک حکم ہے جے بجھتا ہوں میں کہے نہ کوئے. میں بینتی کرا حکم دا او ورتارا بابا جی نے ایتھے کیتا پائی او دا حکم ورتدا ہے
حکم اندر نمیا پیار
او دی دیوی اچھا چا چلو آپاں حکم دے ارتھ کیتے دیوی اچھا او دے حکم دے وچ جیو نمیا نمیا دا ارتھ ٹکیا ایدا ارتھ ہویا جس وقت جیو ماں دے پیٹ وچ ٹک جائے ٹھہر جائے سیدھے میں لفظ ورتاں گا واہگرو مینوں بخش دیا جے نمیا دا ارتھ ستھاپن ہو جانا ٹک جانا ٹھہر جانا جس وقت جیو ماں دے ادھر وچ نمدا ہے استھاپن ہوندا ہے اے وی اودے حکم وچ ہے
حکم ادھر مزار
ٹکن تو بعد کئی مکینے ماں دے ادھر دے مزار اودے وچ رہندا ہے کئی مکینے اودے حکم وچ اتھوں دی گرمی اتھوں دا پانی اتھوں دا جو کچھ وی ہے شریر دا اس گرب واس وچ اودے حکم وچ ہی ٹکدا ہے
حکم اندر جمیا پیار
دیکھو پہلا نمیا پھر ادھر مزار ٹکیا ریا کچھ مہینے پھر دسی ماسی نو مہینے اس دا حکم راہی پھر جنم ہویا حکم تو بنا استھاپن نہیں حکم تو بنا شریر دی بنتر نہیں حکم تو بنا تیرا جنم نہیں جات اس پہنا تا جمیا او دے حکم دے وچ گرو جی کہندیا پھر اس دا جنم ہویا ہے
ادو سر کے پار
ادو سر کے پار ادو سر کے پار دا ارتھ ہویا جدو ماں دے ادھر وچ تو ٹکیا کھیں اے جیو حکم کر کے تو سر پر نے کئی مہینے پٹھا لٹکریا رہا کھیں سر پار دا ارتھ ہوندا ہے کہ سر تھلے تے لتاں اتے کئی مکینے تو او دے حکم وچ انہاں لبیرا سما باہر مکی کو لٹک کے دیکھے گا واہگرو جی چلو بندہ گھنٹہ کتے پٹھا ٹنگ دتا جائے بس ہو جاندی وہ او دے دیوی حکم دا ورتارا سی کہ کنے مکینے او دے سر پہاڑ ہو کے ارد مکھی ہو کے اوتھے نواس رکھیا ہے
گور مکھ در بہ جانی پیار
ہاں جیڑے گرو دے سنمکھ رہندے آ گرو دے بچنا نو پال دے نے او پرماتما دی درگاہ وچ جانے جاندے آ سنمان پاندے ہن
چلے کارج سار
چلے کارج سار کارج دا ارتھ کم ایتھے کارج دا ارتھ سنساری کام یا آپاں کہنے اصلی کارج اے وے کہ پئی پراپت مانک دے گریا گوبند ملن کی اے تیری بریا او گرمکھ جڑے پرماتما دی درگاہ بھی جانے گئے جدو سنسار تو ترے اپنی زندگی دا منورت کارج سوار کے گئے جا کو آئے سوئی ویہا جو ہر گرتے منع بسیرا اس کارج نو سوار کے چلے ہن
حکم اندر آیا پیارے
مہاراج کہندے نے او دے حکم دے وچ جیو منکھ اس سنسار وچ آیا ہے
حکم جاد جائے
او دے حکم دے وچ ہی تیرا ایتھوں کوچ کھونا ہے تو او دے حکم چ ہی چلے جانا ہے
حکم بن چلائی ہے پیارے
جے پیاریا تیرے پت دا پروانہ نہ ہویا نام دی مور نہ لگی ہوئی او دے حکم وچ تینوں بن کے تکیا جائے گا بن چلائیے مطلب کہ تینوں جم دوت بن کے لے جان گے تیرا چت نہیں کرنا ترن مو مایا پدارت شریر اے مندا نہیں ਪਰ ਤੈਨੂੰ ਧੱਕੇ ਨਾਲ ਬੰਨਿਆ ਜਾਏਗਾ।
ਮਨ ਮੁਖ ਲਹਿ ਸਜਾਏ,
ਮਨ ਨੂੰ ਮੁੱਖ ਰੱਖਣ ਵਾਲਾ ਬੰਦਾ ਜਿਹੜਾ ਹੈ ਉਹਦੇ ਹੁਕਮ ਦੇ ਵਿੱਚ ਹੀ ਫਿਰ ਦਰਗਾਹ ਵਿੱਚ ਸਜ਼ਾ ਪਾਉਂਦਾ ਹੈ।
ਹੁਕਮ ਸ਼ਬਦ ਪਛਾਣੀਐ ਪਿਆਰੇ,
ਪਰਮਾਤਮਾ ਦੇ ਹੁਕਮ ਦੇ ਵਿੱਚ ਹੀ ਸੱਚ ਇਹਦੇ ਉਹਦੇ ਸ਼ਬਦ ਨੂੰ ਪਹਿਚਾਣਿਆ ਜਾਂਦਾ ਹੈ। ਫਿਰ ਮੈਂ ਅਰਜ਼ ਕਰਾਂਗਾ, ਮੈਂ ਹੁਕਮ ਦੇ ਲਫ਼ਜ਼ੀ ਅਰਥ ਕਰ ਚੁੱਕਾ, ਦੈਵੀ ਇੱਛਾ ਉਹਦੀ ਆਪਣੀ ਮਰਜ਼ੀ, ਉਹਦੀ ਮਰਜ਼ੀ ਦੇ ਵਿੱਚ ਹੀ ਸ਼ਬਦ ਨੂੰ ਪਹਿਚਾਣਿਆ ਜਾਂਦਾ ਹੈ।
ਦਰਗਾਹ ਪੈਦਾ ਜਾਏ,
ਉਹਦੇ ਹੁਕਮ ਦੇ ਵਿੱਚ ਹੀ ਫਿਰ ਦਰਗਾਹ ਦੇ ਵਿੱਚ ਪਰਮਾਤਮਾ ਦੇ ਘਰ ਵਿੱਚ ਜੀਵ ਜਿਹੜਾ ਉਹ ਸਨਮਾਨਿਆ ਜਾਂਦਾ ਹੈ।
ਹੁਕਮ ਗਣਤ ਗਣਾਈਐ ਪਿਆਰੇ,
ਮੈਂ ਗਣਤ ਗਣਾਈਐ ਪਿਆਰੇ। ਮਹਾਰਾਜ ਕਹਿੰਦੇ ਗਏ ਸੱਜਣੋ, ਕਈ ਬੰਦੇ ਸਾਰੀ ਜ਼ਿੰਦਗੀ ਉਹਦੇ ਹੁਕਮ ਚ ਦੁਨੀਆਂ ਦੀ ਗਿਣਤੀ ਮਿਣਤੀ ਕਰੀ ਜਾਂਦੇ ਆ, ਇੰਨੇ ਕੁ ਪੈਸੇ ਹੋ ਗਏ, ਇੰਨੇ ਘਰ ਹੋ ਗਏ, ਇੰਨੀ ਜ਼ਮੀਨ ਹੋ ਗਈ, ਇੰਨੇ ਬੰਦੇ ਹੋ ਗਏ, ਇੰਨੀਆਂ ਵੋਟਾਂ ਘੱਟ ਗਈਆਂ, ਇੰਨੀਆਂ ਵੱਧ ਗਈਆਂ। ਸੱਚੀ ਮੁੱਚੀ ਜੀ ਉਹਦੀ ਖੇਡ ਹੈ ਨਾ ਜੀ, ਕੋਈ ਦੁਕਾਨ ਤੇ ਬੈਠਾ ਗਿਣਤੀ ਕਰ ਰਿਹਾ, ਕੋਈ ਘਰ ਚ ਬੈਠਾ। ਮਹਾਰਾਜ ਕਹਿੰਦੇ ਨੇ ਇਹ ਵੀ ਉਹਦੀ ਦੈਵੀ ਇੱਛਾ ਹੀ ਹੈ, ਇਹ ਉਹਦੇ ਹੁਕਮ ਦੇ ਵਿੱਚ ਹੀ ਗਿਣਤੀਆਂ ਮਿਣਤੀਆਂ ਕਰਦੇ ਹਨ।
ਹੁਕਮ ਹਉਮੈ
ਵੀ ਉਹਦੇ ਹੁਕਮ ਚ ਵਰਤਦੀ ਹੈ, ਹਉਮੈ ਇਹ ਕੋ ਹੁਕਮ ਕਹਿ ਪਏ ਕਿਰਤ ਫਿਰਾਏ। ਦੋਏ ਦਾ ਅਰਥ ਦਵੈਸ਼, ਤੇਰੇ ਹੁਕਮ ਦੀ ਤੇਰੀ ਇੱਛਾ ਵਿੱਚ ਹੀ ਹਉਮੈ ਹੈ, ਤੇਰੀ ਇੱਛਾ ਦੇ ਵਿੱਚ ਜੀਵ ਦਵੈਸ਼ ਵਿੱਚ ਵਰਤਦਾ ਹੈ।
ਹੁਕਮ ਭਵੈ ਭਵਾਈਐ ਪਿਆਰੇ,
ਉਹਦੇ ਹੁਕਮ ਦੇ ਵਿੱਚ ਜੀਵ ਜਿਹੜਾ ਉਹ ਭਟਕ ਰਿਹਾ ਹੈ। ਹੁਣੇ ਅਸੀਂ ਪੜ੍ਹਿਆ ਇੱਕ ਨਾ ਹੁਕਮੀ ਬਖਸ਼ੀਸ, ਇੱਕ ਹੁਕਮੀ ਸਦਾ ਭਵਾਈਐ, ਤੇਰੇ ਹੁਕਮ ਦੇ ਵਿੱਚ ਜੀਵ ਭਟਕ ਰਹੇ ਹਨ।
ਅਵਗੁਣ ਮੁੱਠੀ ਰੋਏ,
ਅਵਗੁਣ ਮੁੱਠੀ ਰੋਏ, ਮੁੱਠੀ ਦਰ ਤੇ ਲੁੱਟੀ ਗਈ, ਠੱਗੀ ਗਈ ਇਹ ਸ੍ਰਿਸ਼ਟੀ, ਇਹ ਸੰਸਾਰ ਔਗਣਾਂ ਦੇ ਵਿੱਚ ਠੱਗਿਆ ਗਿਆ, ਔਗਣਾਂ ਦੇ ਵਿੱਚ ਲੁੱਟਿਆ ਗਿਆ, ਤੇ ਇਸ ਕਰਕੇ ਇਹ ਅੰਦਰੋਂ ਰੋ ਰਿਹਾ ਹੈ।
ਹੁਕਮ ਸਿਆਪੈ ਸਾਹ ਕਾ ਪਿਆਰੇ,
ਇਹ ਪਿਆਰੇ ਜਿਨ੍ਹਾਂ ਨੇ ਉਸ ਸ਼ਾਹ ਪਰਮਾਤਮਾ ਦੇ ਹੁਕਮ ਨੂੰ ਸਿਆਣ ਲਿਆ ਹੈ।
ਸੱਚ ਮਿਲੈ ਵਡਿਆਈ ਹੋਏ,
ਸੱਚ ਮਿਲੈ ਵਡਿਆਈ ਹੋਏ, ਉਹਨਾਂ ਨੂੰ ਪਰਮ ਸੱਚ ਵਾਹਿਗੁਰੂ ਜੀ ਦੀ ਪ੍ਰਾਪਤੀ ਹੋਈ ਤੇ ਉਹਨਾਂ ਨੂੰ ਪਰਮਾਤਮਾ ਦੇ ਘਰ ਦੇ ਵਿੱਚ ਇੱਜ਼ਤ ਵਡਿਆਈ ਮਿਲਦੀ ਹੈ।
ਆਖਣ ਔਖਾ ਆਖੀਐ ਪਿਆਰੇ,
ਆਖਣ ਔਖਾ ਆਖੀਐ ਪਿਆਰੇ, ਆਖਣ ਦਾ ਅਰਥ ਮੈਂ ਬੋਲਣਾ ਜਪਣਾ, ਔਖਾ ਦਾ ਅਰਥ ਬੜਾ ਮੁਸ਼ਕਲ, ਆਖੀਐ ਪਿਆਰੇ ਆਖਿਆ ਜਾਂਦਾ। ਮਹਾਰਾਜ ਕਹਿੰਦੇ ਹੇ ਪਿਆਰੇ, ਪਰਮੇਸ਼ਵਰ ਦੇ ਨਾਮ ਨੂੰ ਬੜਾ ਔਖਾ ਆਖਿਆ ਜਾਂਦਾ ਹੈ, ਬੜਾ ਮੁਸ਼ਕਲ ਹੈ ਜੀ। ਮਹਾਰਾਜ ਨੇ ਕਿਹਾ ਨਾ ਕਿ ਆਖਣ ਔਖਾ ਸਾਚਾ ਨਾਮ, ਬੜਾ ਔਖਾ। ਔਖੇ ਦਾ ਮਤਲਬ ਮੂੰਹ ਖੁੱਲਦਾ ਹੀ ਕੋਈ ਨੀ ਜੀ, ਮੂੰਹ ਖੁੱਲਣ ਦਾ ਮਤਲਬ ਅੰਦਰ ਵਾਲਾ ਮਨਵਾ ਇੰਨਾ ਭੈੜਾ। ਆਮ ਤੌਰ ਤੇ ਕਹਿੰਦੇ ਨਾ ਜੀ ਆ ਨਾਮ ਜਪਣਾ ਵਿਹਲੜਾਂ ਦਾ ਕੰਮ ਹੈ, ਚੇਤੇ ਰੱਖਿਓ, ਏਦੂ ਔਖਾ ਕੰਮ ਹੀ ਕੋਈ ਨਹੀਂ, ਬੜਾ ਔਖਾ ਆਖਣ ਔਖਾ ਸਾਚਾ ਨਾਮ। ਮਹਾਰਾਜ ਕਹਿੰਦੇ ਹੈ ਬੜਾ ਔਖਾ, ਔਖਾ ਇਸ ਕਰਕੇ ਜ਼ਬਾਨ ਤਾਂ ਬੋਲ ਪੈ ਗਈ ਤੇ ਮਨਵਾ ਪਤਾ ਨੀ ਕਿੱਥੇ ਕਿੱਥੇ ਉਡਾਰੀਆਂ ਮਾਰਦਾ ਪਿਆ। ਕਈ ਵਾਰੀ ਬੰਦਾ ਕਲਪ ਜਾਂਦਾ, ਆਪਣੇ ਆਪ ਚ ਖਿਜਣ ਲੱਗ ਪੈਂਦਾ, ਉਹ ਮੈਂ ਜ਼ੋਰ ਮਾਰਨਾ ਪਿਆ, ਮੇਰਾ ਮਨ ਹੀ ਕਾਬੂ ਨਹੀਂ ਹੁੰਦਾ ਪਿਆ। ਗੁਰੂ ਜੀ ਕਹਿੰਦੇ ਹੈ ਬੜਾ ਔਖਾ, ਪਰ ਜਦੋਂ ਉਹਦੀ ਬਖਸ਼ਿਸ਼ ਵਰਦਾ ਏਦੂ ਸੌਖਾ ਕੁਝ ਹੈ ਹੀ ਨਹੀਂ, ਅੰਤਰ ਆਤਮੇ ਚੱਲ ਪਵੇ। ਹਜ਼ੂਰ ਕਹਿ ਰਹੇ ਨੇ ਉਸ ਨੂੰ ਔਖਾ ਆਖਿਆ ਜਾਂਦਾ ਹੈ।
ਕਿਉਂ ਸੁਣੀਐ ਸੱਚ ਨਾਮ,
ਬੜਾ ਔਖਾ ਹੈ, ਕਿਵੇਂ ਉਸ ਸੱਚੇ ਨਾਮ ਨੂੰ ਆਪਣੇ ਅੰਤਰ ਆਤਮੇ ਸੁਣੀਏ।
ਜਿਨੀ ਸੋ ਸਾ ਲਾਹਿਆ ਪਿਆਰੇ,
ਗੁਰੂ ਨਾਨਕ ਸਾਹਿਬ ਕਹਿੰਦੇ ਜਿਨ੍ਹਾਂ ਨੇ ਉਸ ਪਾਰ ਬ੍ਰਹਮ ਪਰਮੇਸ਼ਵਰ ਨੂੰ ਪਿਆਰੇ ਸਲਾਹਿਆ ਹੈ।
ਹਾਂ ਤਿੰਨ ਬਲਿਹਾਰ ਜਾਏ,
ਮੈਂ ਉਹਨਾਂ ਤੋਂ ਬਲਿਹਾਰ ਜਾਨਾ, ਕੁਰਬਾਨ ਜਾਨਾ, ਜਿਨ੍ਹਾਂ ਨੇ ਪਰਮਾਤਮਾ ਦੀ ਸਿਫਤ ਕੀਤੀ ਹੈ।
ਨਾਓ ਮਿਲੈ ਸੰਤੋਖੀਆਂ ਪਿਆਰੇ,
ਪਰਮਾਤਮਾ ਦਾ ਨਾਮ ਸੱਚ ਏਵੇ ਸਬਰ ਵਾਲਿਆਂ ਦੇ ਹਿਰਦੇ ਚ ਨਿਵਾਸ ਕਰਦਾ ਹੈ, ਸੰਤੋਖ ਵਾਲਿਆਂ ਦੇ ਅੰਦਰ ਟਿਕਦਾ ਹੈ।
ਨਦਰੀ ਮੇਲ ਮਿਲਾਓ,
ਪਰਮੇਸ਼ਵਰ ਦੀ ਨਦਰ ਨਾਲ ਉਸ ਜੀਵ ਦਾ ਮੇਲ, ਪਰਮ ਸੱਚ ਪਰਮਾਤਮਾ ਨਾਲ ਹੁੰਦਾ ਹੈ।
ਰਾਯਾ ਕਾਗਦ ਜੇਤੀਆ ਪਿਆਰੇ,
ਜੀ ਫਿਰ ਅੱਗੇ ਬਖਸ਼ਿਸ਼ ਕਰਦੇ ਆ, ਕਾਇਆ ਕਾਗਦ ਜੇਤੀਆ ਪਿਆਰੇ। ਕਾਇਆ ਦਾ ਅਰਥ ਹੋ ਗਿਆ ਸਾਡਾ ਸਰੀਰ, ਕਾਗਜ਼ ਦਾ ਅਰਥ ਹੈ ਜੀ ਕਾਗਜ਼, ਥੀਆ ਦਾ ਅਰਥ ਕਹੀਏ ਹੋ ਜਾਏ। ਜੇ ਇਨਸਾਨ ਦੀ ਕਾਇਆ ਸਰੀਰ ਇਹ ਕਾਗਜ਼ ਹੋਵੇ,
ਮਨ ਮਸਵਾਣੀ ਧਾਰੋ,
ਆਪਣੇ ਮਨ ਨੂੰ ਸ਼ਾਈ ਵਾਲੀ ਦਵਾਤ ਬਣਾ ਲਈਏ, ਸਰੀਰ ਕਾਗਜ਼ ਹੋਵੇ ਤੇ ਮਨ ਜਿਹੜਾ ਹੈ ਇਹ ਸ਼ਾਹੀ ਦੀ ਦਿਵਾਤ ਹੋਵੇ।
ਲਲਤਾ ਲੇਖਣ ਸੱਚ ਕੀ ਪਿਆਰੇ,
ਕਾਗਜ਼ ਸਰੀਰ ਹੋ ਗਿਆ, ਸ਼ਾਹੀ ਜਿਹੜੀ ਏ ਉਹ ਮਨ ਹੋ ਗਿਆ, ਦਵਾਤ ਇਹ ਹੋ ਗਈ ਤੇ ਕਲਮ ਬੰਦੇ ਦੀ ਜ਼ਬਾਨ, ਜਿਹੜੀ ਆ ਲਲਤਾ ਹੈ, ਜਿਹੜੀ ਜ਼ਬਾਨ ਹੈ, ਰਸਨਾ ਹੈ, ਇਹਨੂੰ ਕਲਮ ਬਣਾ ਕੇ ਚਲਾਈਏ।
ਹਰ ਗੁਣ ਲਿਖੋ ਵਿਚਾਰੇ,
ਫਿਰ ਦੇਖੋ ਕਾਇਆ ਕਾਗਜ਼ ਮਨ ਸ਼ਾਹੀ ਤੇ ਦਵਾਤ, ਸ਼ਾਹੀ ਦੀ ਦਵਾਤ, ਜ਼ਬਾਨ ਲਿਖਣ ਵਾਲੀ ਤੇ ਗੁਰੂ ਸਾਹਿਬ ਕਹਿੰਦੇ ਨੇ ਵਿਚਾਰ ਕੇ ਇਸ ਜ਼ਬਾਨ ਰਾਹੀਂ ਸੱਚੇ ਨਾਮ ਨੂੰ ਲਿਖ, ਆਪਣੀ ਬੋਡੀ ਦੇ ਕਾਗਜ਼ ਉੱਤੇ ਇਸ ਕਾਇਆ ਰੂਪੀ ਕਾਗਜ਼ ਤੇ ਲਿਖ।
ਧਨ ਲਿਖਾਰੀ ਨਾਨਕਾ ਪਿਆਰੇ,
ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਧਨ ਲਿਖਾਰੀ ਨੇ ਉਹ ਜਿਨ੍ਹਾਂ ਨੇ ਇਹ ਨਾਮ ਲਿਖਿਆ ਹੈ।
ਸਾਚ ਲਿਖੈ ਉਰ ਧਾਰੋ,
ਜਿਹੜੇ ਸੱਚੇ ਨਾਮ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰਦੇ ਆ, ਸੱਚੇ ਨਾਮ ਨੂੰ ਆਪਣੇ ਅੰਦਰ ਲਿਖਦੇ ਆ, ਉਹ ਲਿਖਾਰੀ ਧੰਤਾ ਯੋਗ ਨੇ। ਮੈਂ ਆਪ ਨੂੰ ਆਰੰਭ ਵਿੱਚ ਬੇਨਤੀ ਕੀਤੀ ਸੀ ਕਿ ਇਸ ਅਸ਼ਟਪਦੀ ਦੀਆਂ 26 ਤੁਕਾਂ ਨੇ, ਜਿਸ ਦੀ ਵਿਚਾਰ ਆਪਾਂ ਯਤਨ ਕੀਤਾ ਟਾਈਮ ਵਿੱਚ ਰਹਿ ਕੇ, ਅਖਰੀ ਅਰਥ ਵੀ ਸਾਰੇ ਅਸ਼ਟਪਦੀ ਦਾ ਤੱਤ ਭਾਵ ਇੰਨਾ ਕਿ ਗੁਰਮੁਖੋ ਕਿ ਅਸਲ ਚ ਸਤਿਗੁਰੂ ਨੂੰ ਸੇਵ ਮਨਾ, ਜਿਹੜੇ ਸਤਿਗੁਰੂ ਨੂੰ ਸਿਮਰਦੇ ਨੇ ਉਹਨਾਂ ਦੀ ਸੰਗਤ ਕਰਨ ਵਾਲੇ ਤਰ ਜਾਂਦੇ ਆ।